संजम तोत जाए मन तोवो शब्द लागो हर स्यों रहो चित लाए कह नानक गुर प्रसादी सहज उपजै एह सहिंसा इम जाए मन तो वो शब्द लागो हर स्यों रहो चित लाए कहे नानक गुर प्रसादी सहज उपजै ए सहसा इम जाए पर सम्मान योग श्री गुरु ग्रंथ साहिब जी महाराज जी की पावन पवित्र गोद विखे हफ्तावारी सजे हुए विशेष दीवान की हाजरी भर रहे गुरमुख सतसंगी जनों पावन बाणी का हर जस कीर्तन आप जी ने श्रवण किया है। आओ कुछ समा सतगुरां दे पावन पवित्र बचनां दी विचार नाल दिली सांझ बनाउण दा जतन करिए। गुरबाणी विचार नूं समझण तों पहलां एक बारी सारे जाने कृपा करो एकाग्रता सहित गुरु बख्शी गुरफतेह सारे जाने प्रवान करो कोई रसना खाली ना रहे जी बुलाओ फतेह। वाहिगुरु जी का खालसा वाहिगुरु जी की फतेह। गुरु अमरदास पातशाह महाराज जी की उचारण की हुई पावन बाणी आनंद साहिब जिस दी 18वीं पौड़ी का पाठ आप जी ने श्रवण किया है। ये 18वीं पौड़ी अज दी साड़ी विचार चर्चा का केंद्र होगी। इस पौड़ी के अंदर मुख रूप दे विच तुहानू गुरु अमरदास पातशाह महाराज जी ने दो शब्द साडे नाल सांझे किते हन। एक शब्द है सहज दा और दूसरा शब्द है संसा। सहज दा अर्थ है आत्मक आनंद, बाणी दा सरलेख आनंद है। इस वास्ते इस पावन बाणी दे अंदर सारी चर्चा गुरु अमरदास पातशाह महाराज जी ने आनंद दे संबंध विच ही कीती है। किस नूं आखदे ने आनंद, किस तरीके दे नाल प्राप्त हुंदा है और केड़ियां केड़ियां रुकावटां ने, केड़ियां केड़ियां मुश्किलां ने, किना किना कारण करके आनंद प्राप्त मनुख नूं नहीं हुंदा। हरेक मनुख आनंद प्राप्त करना चाहुंदा है, जिहदे वास्ते गुरदेव ने अज दे इस पौड़ी दे अंदर शब्द वरतिया है सहज। सहज दा अर्थ है जीवन दी अडोलता। जीवन दे विचों डावन डोल वाली हालत जिहड़ी है वह खत्म हो जानी। मनुख कदे भी ना डोले, मनुख कदे भी ना थिड़के। दुनिया का ना कोई वड्डे तो वड्डा वैरी मनुख नूं डुला सके, ना कोई दुनिया का वड्डे तो वड्डा विकार औगुण मनुख नूं अंदरों डुला सके। हर ਹਰੇਕ ਮਨੁੱਖ ਚਾਹੁੰਦਾ ਸਹਿਜੈ ਨੂੰ ਸਭ ਕੋ ਲੋਚਦੀ ਸਾਰੀ ਲੋਕਾਈ ਜਿਹੜੀ ਇਹੋ ਜਿਹੀ ਅਵਸਥਾ ਪ੍ਰਾਪਤ ਕਰਨੀ ਚਾਹੁੰਦੀ ਹੈ ਕਿ ਮੈਨੂੰ ਜੀਵਨ ਦੇ ਅੰਦਰ ਸਹਿਜ ਪ੍ਰਾਪਤ ਹੋ ਜਾਏ। ਪਰ ਅੱਜ ਗੁਰਦੇਵ ਕਹਿੰਦੇ ਨੇ ਸਹਿਜ ਪ੍ਰਾਪਤੀ ਦੇ ਰਸਤੇ ਦੇ ਵਿੱਚ ਜਿਹੜੀ ਵੱਡੀ ਰੁਕਾਵਟ ਹੈ ਉਹ ਹੈ ਸਹਿਮ ਦੀ, ਉਹਨੂੰ ਗੁਰਦੇਵ ਕਹਿੰਦੇ ਨੇ ਸਹਿੰਸਾ, ਸਹਿਮ, ਡਰ, ਚਿੰਤਾਵਾਂ, ਫਿਕਰ। ਜਿਤਨੀ ਦੇਰ ਤੱਕ ਮਨੁੱਖ ਦੇ ਜੀਵਨ ਦੇ ਅੰਦਰ ਸਹਿਮ ਨੇ, ਜਿਤਨੀ ਦੇਰ ਤੱਕ ਮਨੁੱਖ ਦੇ ਜੀਵਨ ਦੇ ਅੰਦਰ ਚਿੰਤਾਵਾਂ ਨੇ, ਜਿਤਨੀ ਦੇਰ ਤੱਕ ਮਨੁੱਖ ਦੇ ਜੀਵਨ ਦੇ ਅੰਦਰ ਡਰ ਨੇ, ਮਨੁੱਖ ਸਹਿਜੇ ਆਪਣੇ ਜੀਵਨ ਦੇ ਸੰਬੰਧ ਵਿੱਚ ਇਮਾਨਦਾਰੀ ਦੇ ਨਾਲ ਚਾਹੇ ਤੇ ਪਰਖ ਕਰ ਸਕਦਾ ਹੈ ਮੈਨੂੰ ਜੀਵਨ ਦੇ ਅੰਦਰ ਸਹਿਜ ਮਿਲਿਆ ਕਿ ਨਹੀਂ ਮਿਲਿਆ, ਆਨੰਦ ਮਿਲਿਆ ਕਿ ਨਹੀਂ ਮਿਲਿਆ। ਜੇ ਕੋਈ ਡਰ ਹੈ ਜੀਵਨ ਦੇ ਅੰਦਰ, ਜੇ ਕਿਸੇ ਵੀ ਕਿਸਮ ਦਾ ਕੋਈ ਸਹਿਮ ਹੈ, ਕਿਸੇ ਵੀ ਕਿਸਮ ਦੀ ਕੋਈ ਚਿੰਤਾ ਹੈ, ਕਿਸੇ ਵੀ ਕਿਸਮ ਦਾ ਕੋਈ ਫਿਕਰ ਹੈ ਜਿਹੜਾ ਮਨੁੱਖ ਨੂੰ ਅੰਦਰੋਂ ਵੱਢ ਵੱਢ ਕੇ ਖਾਈ ਜਾ ਰਿਹਾ ਹੈ, ਜਿਹੜਾ ਮਨੁੱਖ ਨੂੰ ਚੈਨ ਦੀ ਨੀਂਦ ਸੌਣ ਨਹੀਂ ਦੇ ਰਿਹਾ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਸਹੀ ਜੇ ਮਨੁੱਖ ਇਸ ਗੱਲ ਨੂੰ ਸਵੀਕਾਰ ਕਰ ਲਏ ਮੈਨੂੰ ਅਜੇ ਤੱਕ ਸਹਿਜ ਦੀ ਪ੍ਰਾਪਤੀ ਹੋਈ ਨਹੀਂ, ਮੈਨੂੰ ਅਜੇ ਤੱਕ ਜਿਹਨੂੰ ਬਾਣੀ ਨੇ ਆਨੰਦ ਆਖਿਆ ਹੈ ਮੈਨੂੰ ਉਹ ਆਨੰਦ ਅਜੇ ਤੱਕ ਮਿਲਿਆ ਨਹੀਂ। ਭਾਵੇਂ ਦੁਨੀਆਂ ਦੇ ਪਦਾਰਥ ਮੇਰੇ ਕੋਲ ਬਹੁਤਾਤ ਦੇ ਵਿੱਚ ਨੇ, ਸਵਾਰੀ ਦੇ ਸਾਧਨ ਬਹੁਤ ਮਹਿੰਗੇ ਮਹਿੰਗੇ ਮੇਰੇ ਪਾਸ ਮੌਜੂਦ ਨੇ, ਰਹਿਣ ਵਾਸਤੇ ਵੱਡੇ ਵੱਡੇ ਮਹੱਲ ਮੇਰੇ ਪਾਸ ਮੌਜੂਦ ਨੇ, ਖਾਣ ਵਾਸਤੇ ਕਿਸੇ ਪ੍ਰਕਾਰ ਦੇ ਪਦਾਰਥਾਂ ਦੀ ਕੋਈ ਕਮੀ ਨਹੀਂ, ਪਹਿਨਣ ਵਾਸਤੇ ਕੀਮਤੀ ਤੋਂ ਕੀਮਤੀ ਵਸਤਰ ਮੇਰੇ ਕੋਲ ਮੌਜੂਦ ਨੇ, ਲੋਕਾਂ ਦੇ ਵਿੱਚ ਵੀ ਮੇਰਾ ਸਨਮਾਨ ਬਣਿਆ ਹੋਇਆ, ਲੋਕੀ ਵੀ ਮੈਨੂੰ ਜੀ ਜੀ ਕਰਕੇ ਬੁਲਾਉਂਦੇ ਪਏ ਨੇ। ਪਰ ਜੇ ਕਿਧਰੇ ਚਿੱਤ ਦੇ ਅੰਦਰ ਕੋਈ ਸਹਿਮ ਹੈ, ਕੋਈ ਡਰ ਹੈ, ਜੇ ਕਿਧਰੇ ਜਗਤ ਦੇ ਵਿਕਾਰਾਂ ਨੂੰ ਦੇਖ ਕੇ, ਔਗੁਣਾਂ ਨੂੰ ਦੇਖ ਕੇ ਅਜੇ ਮੇਰਾ ਮਨ ਡੋਲਦਾ ਪਿਆ ਹੈ, ਉਸ ਪਾਸੇ ਵੱਲ ਦੀ ਭਟਕਣਾ ਮੇਰੇ ਇਸ ਮਨ ਦੀ ਜਿਹੜੀ ਹੈ ਖਤਮ ਨਹੀਂ ਹੋਈ, ਗੁਰਦੇਵ ਕਹਿੰਦੇ ਨੇ ਸਮਝ ਲਏ ਇਸ ਮਨੁੱਖ ਨੂੰ ਸਹਿਜ ਦੀ, ਇਸ ਮਨੁੱਖ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਫਿਰ ਜਿਹੜਾ ਅਗਲਾ ਨੁਕਤਾ ਗੁਰਦੇਵ ਨੇ ਇਸ ਪੌੜੀ ਦੇ ਅੰਦਰ ਸਾਡੇ ਨਾਲ ਸਾਂਝਾ ਕੀਤਾ ਕਿ ਸਹਿੰਸੇ ਦਾ ਕਾਰਨ ਕੀ ਹੁੰਦਾ ਹੈ, ਸਹਿਮ ਦਾ ਕਾਰਨ ਕੀ ਹੈ। ਜਿਹੜਾ ਮਨੁੱਖ ਦੇ ਅੰਦਰ ਡਰ ਹੈ ਉਸ ਡਰ ਦਾ ਕਾਰਨ ਕੀ ਹੈ, ਕਿਉਂ ਮਨੁੱਖ ਸਹਿਮਦਾ ਹੈ, ਕਿਉਂ ਮਨੁੱਖ ਡਰਦਾ ਹੈ। ਜੇ ਮਨੁੱਖ ਨੇ ਆਪਣੇ ਜੀਵਨ ਦੇ ਡਰ ਦੂਰ ਕਰਨੇ ਨੇ, ਜੇ ਮਨੁੱਖ ਨੇ ਆਪਣੇ ਜੀਵਨ ਨੂੰ ਸਹਿਮ ਤੋਂ ਮੁਕਤ ਕਰਨਾ ਹੈ, ਇਹਨੂੰ ਕੀ ਕਰਨਾ ਪਵੇਗਾ। ਕਿਉਂਕਿ ਸਿਆਣਾ ਵੈਦ ਤੇ ਕੋਈ ਹੁੰਦਾ ਜਿਹੜਾ ਕੇਵਲ ਬਿਮਾਰੀ ਨਹੀਂ ਦੱਸਦਾ, ਬਿਮਾਰੀ ਕਿਉਂ ਹੋਈ ਹੈ ਉਹਦੇ ਕਾਰਨ ਵੀ ਦੱਸਦਾ ਹੈ। ਡਰੇ ਹੋਣਾ, ਸਹਿਮੇ ਹੋਣਾ ਬਿਮਾਰੀ ਹੈ ਮਨੁੱਖ ਨੂੰ। ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਬਿਮਾਰੀ ਦਾ ਕਾਰਨ ਵੀ ਸਮਝੇ, ਬਿਮਾਰੀ ਮਨੁੱਖ ਨੂੰ ਕਿਉਂ ਲੱਗਦੀ ਹੈ, ਸਹਿਮ ਜਿਹੜੇ ਮਨੁੱਖ ਨੂੰ ਕਿਉਂ ਵਿਆਪਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਨੁਕਤੇ ਦਾ ਜਵਾਬ ਦਿੰਦੇ ਨੇ, ਕਹਿਣ ਲੱਗੇ ਸਹਿਮ ਦਾ ਕਾਰਨ ਹੈ ਮਨੁੱਖ ਦੇ ਅੰਦਰ ਦੀ ਖੋਟ, ਮਨੁੱਖ ਦੇ ਅੰਦਰ ਦੀ ਮੈਲ। ਜਿਹੜਾ ਮਨੁੱਖ ਅੰਦਰੋਂ ਜਿਤਨਾ ਜ਼ਿਆਦਾ ਖੋਟ ਦੇ ਨਾਲ ਭਰਿਆ ਹੋਇਆ ਹੋਵੇਗਾ, ਮੈਲ ਦੇ ਨਾਲ ਭਰਿਆ ਹੋਇਆ ਹੋਵੇਗਾ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਓਨਾ ਹੀ ਜ਼ਿਆਦਾ ਸਹਿਮਿਆ ਹੋਇਆ ਹੋਵੇਗਾ, ਓਨਾ ਹੀ ਜ਼ਿਆਦਾ ਡਰਿਆ ਹੋਇਆ ਹੋਵੇਗਾ। ਇਸ ਵਾਸਤੇ ਜੇ ਆਪਣੇ ਜੀਵਨ ਦੇ ਵਿੱਚੋਂ ਸਹਿਮ ਖਤਮ ਕਰਨਾ ਚਾਹੁੰਦਾ ਹੈ, ਆਪਣੇ ਜੀਵਨ ਦੇ ਵਿੱਚੋਂ ਡਰ ਮੁਕਾਉਣਾ ਚਾਹੁੰਦਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬੜਾ ਜ਼ਰੂਰੀ ਹੈ ਮਨੁੱਖ ਆਪਣੇ ਅੰਦਰ ਨੂੰ ਧੋਵੇ, ਮਨੁੱਖ ਆਪਣੇ ਅੰਦਰ ਦੀ ਮੈਲ ਨੂੰ ਧੋਵੇ, ਮਨੁੱਖ ਆਪਣੇ ਅੰਦਰ ਦੀ ਖੋਟ ਨੂੰ ਧੋਣ ਦਾ ਯਤਨ ਕਰੇ। ਜਿਤਨੀ ਦੇਰ ਤੱਕ ਇਹ ਮਨੁੱਖ ਆਪਣੇ ਅੰਦਰ ਦੀ ਖੋਟ ਨੂੰ, ਆਪਣੇ ਅੰਦਰ ਦੀ ਮੈਲ ਨੂੰ ਨਹੀਂ ਧੋਂਦਾ, ਉਤਨੀ ਦੇਰ ਤੱਕ ਇਸ ਮਨੁੱਖ ਦੇ ਜੀਵਨ ਦੇ ਵਿੱਚੋਂ ਸਹਿਮ ਦਾ, ਡਰ ਦਾ, ਚਿੰਤਾਵਾਂ ਦਾ, ਫਿਕਰਾਂ ਦਾ ਖਾਤਮਾ ਨਹੀਂ ਹੋਏਗਾ। ਜਿੰਨੀ ਦੇਰ ਤੱਕ ਅੰਦਰ ਖੋਟ ਆ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਓਨੀ ਦੇਰ ਤੱਕ ਜੀਵਨ ਦੇ ਵਿੱਚੋਂ ਸਹਿਮ ਨਹੀਂ ਮੁੱਕਦਾ। ਤੇ ਜਿਤਨੀ ਦੇਰ ਤੱਕ ਮਨੁੱਖ ਸਹਿਮਿਆ ਹੋਇਆ ਹੈ, ਉਤਨੀ ਦੇਰ ਤੱਕ ਸਹਿਜ ਅਵਸਥਾ, ਉਤਨੀ ਦੇਰ ਤੱਕ ਆਨੰਦ ਪ੍ਰਾਪਤ ਕਰਨ ਵਾਲੀ ਅਵਸਥਾ ਜਿਹੜੀ ਹੈ, ਕਹਿਣ ਲੱਗੇ ਉਹ ਤੇ ਕਿਧਰੇ ਦੂਰ ਦੀ ਬਾਤ ਹੈ। ਸੋ ਇਸ ਲੜੀ ਨੂੰ ਫਿਰ ਧਿਆਨ ਦੇ ਵਿੱਚ ਲੈ ਲੈਣਾ। ਮਨੁੱਖ ਨੂੰ ਆਤਮਕ ਆਨੰਦ ਚਾਹੀਦਾ ਹੈ, ਮਨੁੱਖ ਨੂੰ ਸਹਿਜ ਚਾਹੀਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਜਿਤਨੀ ਦੇਰ ਤੱਕ ਮਨੁੱਖ ਸਹਿਮਿਆ ਹੋਇਆ, ਉਤਨੀ ਦੇਰ ਤੱਕ ਆਨੰਦ ਨਹੀਂ, ਉਤਨੀ ਦੇਰ ਤੱਕ ਜੀਵਨ ਦੇ ਵਿੱਚ ਅਡੋਲਤਾ ਨਹੀਂ। ਤੇ ਮਨੁੱਖ ਓਨੀ ਦੇਰ ਤੱਕ ਸਹਿਮ ਤੋਂ ਮੁਕਤ ਨਹੀਂ ਹੋ ਸਕਦਾ ਜਿਤਨੀ ਦੇਰ ਤੱਕ ਇਸ ਮਨੁੱਖ ਦੇ ਮਨ ਦੇ ਵਿੱਚ ਖੋਟ ਹੈ, ਜਿਤਨੀ ਦੇਰ ਤੱਕ ਇਸ ਮਨੁੱਖ ਦੇ ਜੀਵਨ ਦੇ ਅੰਦਰ ਮੈਲ ਹੈ। ਇਸ ਵਾਸਤੇ ਸਹਿਮ ਦੂਰ ਕਰਨੇ ਚਾਹੁੰਦੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਪਹਿਲਾਂ ਅੰਦਰ ਦੀ ਮੈਲ ਨੂੰ, ਅੰਦਰ ਦੀ ਮੈਲ ਨੂੰ ਧੋਵੇਂਗਾ ਤਾਂ ਤੇਰੇ ਜੀਵਨ ਦੇ ਵਿੱਚੋਂ ਸਹਿਮ ਖਤਮ ਹੋਣਗੇ। ਜੀਵਨ ਦੇ ਵਿੱਚੋਂ ਸਹਿਮ ਮੁੱਕੇਗਾ ਤਾਂ ਤੈਨੂੰ ਸਹਿਜ ਦੀ, ਤਾਂ ਤੈਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਪਰ ਹੁਣ ਸਵਾਲ ਪੈਦਾ ਹੁੰਦਾ, ਮਨੁੱਖ ਆਪਣੇ ਜੀਵਨ ਦੇ ਵਿੱਚੋਂ ਮੈਲ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਧੋਵੇ? ਮਨੁੱਖ ਆਪਣੇ ਜੀਵਨ ਦੇ ਵਿੱਚੋਂ ਖੋਟ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਖਤਮ ਕਰੇ? ਕਿਵੇਂ ਇਸ ਮਨੁੱਖ ਦੇ ਅੰਦਰ ਦੀ ਮੈਲ ਜਿਹੜੀ ਹੈ ਉਹ ਧੋਤੀ ਜਾਏ, ਮਨੁੱਖ ਦੇ ਜੀਵਨ ਦੇ ਵਿੱਚੋਂ ਸਹਿਮ ਮੁੱਕ ਜਾਵਣ, ਮਨੁੱਖ ਦੇ ਜੀਵਨ ਦੇ ਅੰਦਰ ਸਹਿਜ ਜਿਹੜਾ ਹੈ, ਆਨੰਦ ਜਿਹੜਾ ਹੈ ਉਹ ਪ੍ਰਵੇਸ਼ ਕਰ ਜਾਏ? ਉਸ ਦੀ ਚਰਚਾ ਅੱਜ ਦੇ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ ਹੈ। ਤੇ ਆਰੰਭ ਤਾਂ ਗੁਰਦੇਵ ਇੱਥੋਂ ਕਰਦੇ ਨੇ, ਕਹਿਣ ਲੱਗੇ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ ਸਹਿਸੈ ਜੀਉ ਮਲੀਣ ਹੈ, ਕਿਤ ਸੰਜਮ ਧੋਤਾ ਜਾਏ। ਕਹਿਣ ਲੱਗੇ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੁ ਚਿਤ ਲਾਏ। ਬੜੇ ਆਸਾਨ ਸ਼ਬਦ ਨੇ ਜਿਹੜੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਪੌੜੀ ਦੇ ਅੰਦਰ ਵਰਤੇ ਨੇ। ਬਸ ਥੋੜ੍ਹਾ ਜਿਹਾ ਧਿਆਨ ਦੇ ਨਾਲ ਆਪਣੀ ਸੁਰਤ ਜੋੜ ਕੇ, ਸੁਰਤ ਦੀ ਇਕਾਗਰਤਾ ਦੇ ਨਾਲ ਇਹਨਾਂ ਬਚਨਾਂ ਨੂੰ ਧਿਆਨ ਦੇ ਕੇ ਪੜ੍ਹੀ ਚੱਲੀਏ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵਿਚਾਰਧਾਰਾ ਆਸਾਨੀ ਦੇ ਨਾਲ ਸਾਡੀ ਸਮਝ ਦੇ ਵਿੱਚ ਆਈ ਜਾਏਗੀ। ਪਰ ਮੁਸ਼ਕਿਲ ਕੀ ਬਣਦੀ ਹੈ, ਜਿਵੇਂ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਜਿਸ ਵੇਲੇ ਗੁਰੂ ਕੀ ਪਾਵਨ ਪਵਿੱਤਰ ਬਾਣੀ ਨੂੰ ਸਿੱਖ ਨੇ ਪੜ੍ਹਨਾ ਹੈ, ਜਿਸ ਵੇਲੇ ਗੁਰੂ ਕੀ ਪਾਵਨ ਪਵਿੱਤਰ ਬਾਣੀ ਨੂੰ ਸਮਝਣ ਦਾ ਯਤਨ ਮਨੁੱਖ ਨੇ ਕਰਨਾ ਹੈ, ਉਸ ਵੇਲੇ ਜ਼ਰੂਰੀ ਹੈ ਮਨੁੱਖ ਆਪਣੇ ਮਨ ਦੇ ਅੰਦਰ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਦੇਖਾ ਦੇਖੀ ਧਾਰਨਾਵਾਂ ਪੱਕੀਆਂ ਕਰਕੇ ਬੈਠਾ ਹੋਇਆ ਹੈ, ਉਹਨਾਂ ਧਾਰਨਾਵਾਂ ਨੂੰ, ਉਹਨਾਂ ਮਾਨਤਾਵਾਂ ਨੂੰ ਇੱਕ ਪਾਸੇ ਰੱਖਣਾ ਪਏਗਾ। ਜਦੋਂ ਬਾਣੀ ਪੜ੍ਹਨ ਲੱਗੇ ਇਹ ਸਵੀਕਾਰ ਕਰਕੇ ਬੈਠੇ, ਸਤਿਗੁਰੂ ਮੈਨੂੰ ਨਹੀਂ ਪਤਾ, ਮੈਂ ਨਿਆਣਾ ਹਾਂ, ਮੈਂ ਬੇਸਮਝ ਹਾਂ, ਮੇਰੀ ਮਤ ਜਿਹੜੀ ਹੈ ਉਹ ਬਹੁਤ ਥੋੜ੍ਹੀ ਹੈ, ਬਹੁਤ ਹੋਸ਼ੀ ਹੈ, ਤੁਹਾਡੇ ਕੋਲ ਸ੍ਰੇਸ਼ਟ ਮਤ ਹੈ, ਤੁਹਾਡੇ ਕੋਲ ਉੱਤਮ ਮਤ ਹੈ, ਮੈਨੂੰ ਨਹੀਂ ਪਤਾ ਚੰਗਾ ਕੀ ਹੈ ਮਾੜਾ ਕੀ ਹੈ, ਮੈਨੂੰ ਨਹੀਂ ਪਤਾ ਸਹੀ ਕੀ ਹੈ ਗਲਤ ਕੀ ਹੈ, ਮੈਂ ਦੇਖਾ ਦੇਖੀ ਅੱਜ ਤੱਕ ਸਾਰਾ ਕੁਝ ਕਰਦਾ ਆ ਰਿਹਾ, ਤੁਹਾਡੇ ਕੋਲ ਆਇਆ ਹਾਂ, ਤੁਸੀਂ ਮੈਨੂੰ ਸਮਝਾਓ। ਤੇ ਫਿਰ ਜੋ ਕੁਝ ਵੀ ਸਤਿਗੁਰੂ ਸਮਝਾਵੇ ਉਸ ਨੂੰ ਮੰਨਣ ਦੇ ਵਿੱਚ ਮਨੁੱਖ ਜਿੱਦ ਨਾ ਕਰੇ। ਜਿੱਦ ਉਦੋਂ ਕਰਦਾ ਜਿਸ ਵੇਲੇ ਆਪਣੀਆਂ ਧਾਰਨਾਵਾਂ ਦੇ ਉੱਤੇ ਜ਼ਿਆਦਾ ਮਨੁੱਖ ਨੂੰ ਭਰੋਸਾ ਹੁੰਦਾ, ਜ਼ਿਆਦਾ ਮਨੁੱਖ ਨੂੰ ਵਿਸ਼ਵਾਸ ਹੁੰਦਾ। ਹੁਣ ਪਹਿਲੀ ਗੱਲ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਹਿਣ ਲੱਗੇ, ਕਰਮੀ ਸਹਿਜ ਨਾ ਉਪਜੈ। ਕਰਮੀ ਕਰਮੀ ਦਾ ਅਰਥ ਹੈ ਉਹ ਸਾਰੀਆਂ ਧਾਰਮਿਕ ਰਸਮਾਂ ਜਿਹੜੀਆਂ ਮਨੁੱਖ ਧਰਮ ਦੇ ਨਾਮ ਦੇ ਉੱਤੇ ਦਿਖਾਵੇ ਵਾਸਤੇ ਸੰਸਾਰ ਦੇ ਅੰਦਰ ਨਿਭਾਉਂਦਾ ਹੈ। ਹੁਣ ਪਹਿਲਾ ਫੈਸਲਾ ਪਹਿਲੀ ਪੰਕਤੀ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹ ਦਿੰਦੇ ਨੇ, ਸਹਿਜ ਪ੍ਰਾਪਤ ਕਰਨਾ ਚਾਹੁੰਦਾ, ਆਨੰਦ ਪ੍ਰਾਪਤ ਕਰਨਾ ਚਾਹੁੰਦਾ, ਆਪਣੇ ਜੀਵਨ ਦੇ ਅੰਦਰ ਤੇਰੇ ਬੇਚੈਨੀ ਹੈ, ਜੀਵਨ ਦੇ ਅੰਦਰ ਤੇਰੇ ਸਹਿਮ ਹੈ, ਜੀਵਨ ਦੇ ਅੰਦਰ ਤੇਰੇ ਤੌਖਲੇ ਨੇ। ਤੇ ਮਨੁੱਖ ਤੇ ਪਹਿਲਾਂ ਇਹੀ ਦੇਖਦਾ ਕਿ ਜਿਹੜੀ ਧਰਮ ਦੀ ਸਾਧਨਾ ਹੈ, ਇਹ ਧਰਮ ਦੀ ਸਾਧਨਾ ਕਰਨ ਦੇ ਨਾਲ ਮੇਰੇ ਜੀਵਨ ਦੇ ਵਿੱਚ ਤੌਖਲੇ ਮੁੱਕਣਗੇ, ਮੇਰੇ ਜੀਵਨ ਦੇ ਅੰਦਰ ਟਿਕਾ ਆਏਗਾ, ਮੇਰੇ ਜੀਵਨ ਦੇ ਅੰਦਰ ਆਨੰਦ ਆਏਗਾ। ਜੋ ਕੁਝ ਇਸਨੇ ਆਲੇ ਦੁਆਲੇ ਤੋਂ ਸੁਣਿਆ ਸੀ ਉਸ ਨੂੰ ਸੁਣ ਕੇ ਇਸਨੇ ਧਾਰਮਿਕ ਰਸਮਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ, ਧਰਮ ਦੇ ਨਾਮ ਦੇ ਉੱਤੇ ਕਰਮ ਕਰਨੇ ਸ਼ੁਰੂ ਕਰ ਦਿੱਤੇ। ਜਦਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਪਹਿਲਾ ਫੈਸਲਾ ਇਹ ਦਿੰਦੇ ਪਏ ਨੇ, ਕਹਿਣ ਲੱਗੇ ਕਰਮੀ ਸਹਿਜ ਨਾ ਉਪਜੈ। ਕਿ ਸਿੱਖ ਦਾ, ਇਸ ਪਾਵਨ ਬਾਣੀ ਨੂੰ ਪੜ੍ਹਨ ਵਾਲੇ ਦਾ, ਸੁਣਨ ਵਾਲੇ ਦਾ, ਵਿਚਾਰਨ ਵਾਲੇ ਦਾ, ਜਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਸਵੀਕਾਰ ਕਰਨ ਵਾਲੇ ਦਾ, ਜਿਹੜਾ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਣ ਕੇ ਮੱਥਾ ਟੇਕਦਾ ਹੈ, ਆਖਿਰਕਾਰ ਮੱਥਾ ਟੇਕਣ ਦਾ ਭਾਵ ਤੇ ਇਹੀ ਹੈ ਨਾ ਕਿ ਮੇਰੇ ਕੋਲ ਮਤ ਹੈ ਨਹੀਂ, ਮੇਰੇ ਕੋਲ ਜਿਹੜੀ ਮਤ ਆ ਬੜੀ ਓਸ਼ੀ ਹੈ, ਬੜੀ ਥੋੜੀ ਹੈ, ਉਹ ਮਤ ਮੈਂ ਸਤਿਗੁਰੂ ਦੇ ਅੱਗੇ ਆਣ ਕੇ ਮੱਥਾ ਟੇਕ ਦਿੱਤੀ ਹੈ, ਛੱਡ ਦਿੱਤੀ ਹੈ, ਤਿਆਗ ਦਿੱਤੀ ਹੈ। ਹੁਣ ਗੁਰੂ ਦੇ ਅੱਗੇ ਆਣ ਕੇ ਅਸੀਂ ਜਿਹੜੀ ਭੇਟਾ ਰੱਖਦੇ ਹਾਂ, ਫਿਰ ਉਸ ਭੇਟਾ ਨੂੰ ਚੁੱਕਣ ਦਾ ਸਾਡਾ ਹੱਕ ਤੇ ਨਹੀਂ ਨਾ ਹੁੰਦਾ। ਅਸੀਂ ਇਸੇ ਵਾਸਤੇ ਜੋ ਕੁਝ ਵੀ ਲਿਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਹਾਂ, ਉਹ ਭੇਟਾ ਚੁੱਕਣ ਦਾ ਸਾਡਾ ਹੱਕ ਤੇ ਨਹੀਂ ਨਾ ਹੁੰਦਾ। ਪਰ ਮੱਥਾ ਇਹੋ ਜਿਹਾ, ਮਨੁੱਖ ਭੇਟਾ ਕਰਨ ਦਾ ਦਿਖਾਵਾ ਵੀ ਕਰਦਾ ਪਰ ਉਸੇ ਤਰੀਕੇ ਦੇ ਨਾਲ ਫਿਰ ਚੁੱਕ ਲੈਂਦਾ। ਮੱਥਾ ਟੇਕਣ ਦਾ ਭਾਵ ਤੇ ਇਹ ਸੀ, ਮੈਂ ਆਪਣੀ ਮਤ ਜਿਹੜੀ ਹੈ ਸਤਿਗੁਰੂ ਦੇ ਅੱਗੇ ਰੱਖ ਦਿੱਤੀ, ਸਤਿਗੁਰੂ ਨੇ ਹੁਣ ਮੈਨੂੰ ਪ੍ਰਸ਼ਾਦ ਦੇਣਾ ਹੈ, ਸਤਿਗੁਰੂ ਨੇ ਹੁਣ ਮੇਰੇ ਤੇ ਕਿਰਪਾ ਕਰਨੀ ਹੈ, ਸਤਿਗੁਰੂ ਨੇ ਹੁਣ ਮੈਨੂੰ ਆਪਣੀ ਮਤ ਦੇਣੀ ਹੈ। ਪਰ ਮਨੁੱਖ ਗੁਰੂ ਦੇ ਕੋਲ ਆਣ ਕੇ ਰੁਪਏ ਪੈਸੇ ਦਾ ਮੱਥਾ ਟੇਕ ਕੇ ਉਹ ਤੇ ਨਹੀਂ ਚੱਕਦਾ, ਗੁਰੂ ਦੇ ਕੋਲੋਂ ਪ੍ਰਸ਼ਾਦ ਲੈ ਕੇ ਉਹ ਤੇ ਚਲਿਆ ਜਾਂਦਾ, ਉਹ ਤੇ ਸਵੀਕਾਰ ਕਰ ਲੈਂਦਾ, ਲੈ ਕੇ ਪ੍ਰਸ਼ਾਦ ਛਕ ਲੈਂਦਾ। ਪਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਜਿਹੜਾ ਮਤ ਦਾ ਮੱਥਾ ਟੇਕਣਾ ਸੀ ਉਹ ਮਤ ਨੂੰ ਅਰਪਣ ਨਹੀਂ ਕਰਦਾ, ਨਾ ਜਿਹੜਾ ਸਤਿਗੁਰੂ ਨੇ ਸਿੱਖਿਆ ਦਾ ਪ੍ਰਸ਼ਾਦ ਦੇਣਾ ਸੀ ਉਸ ਸਿੱਖਿਆ ਦੇ ਪ੍ਰਸ਼ਾਦ ਨੂੰ ਸਵੀਕਾਰ ਕਰਦਾ ਹੈ। ਬੇਨਤੀ ਕਰਾਂ, ਹਰੇਕ ਮਨੁੱਖ ਨੇ ਆਪਣੇ ਜੀਵਨ ਦੇ ਉੱਤੇ ਝਾਤ ਮਾਰਨੀ ਹੈ। ਕਿੰਨੀ ਵਾਰੀ ਜੀਵਨ ਦੇ ਅੰਦਰ, ਹਜ਼ਾਰਾਂ ਵਾਰੀ ਆਣ ਕੇ ਮੈਂ ਗੁਰੂ ਦੇ ਅੱਗੇ ਮੱਥਾ ਟੇਕਿਆ। ਕਿ ਜੀਵਨ ਦੇ ਅੰਦਰ ਕੋਈ ਪਲ ਇਹੋ ਜਿਹਾ ਮੇਰੇ ਆਇਆ ਜਿਸ ਦਿਨ ਮੈਂ ਮੱਥਾ ਟੇਕਦੇ ਨੇ ਪ੍ਰਣ ਕੀਤਾ ਹੋਵੇ ਆਪਣੀ ਮਤ ਮੈਂ ਅੱਜ ਤੋਂ ਛੱਡ ਦਿੱਤੀ, ਆਪਣੀ ਮਤ ਜਿਹੜੀ ਮੈਂ ਅੱਜ ਤੋਂ ਤਿਆਗ ਦਿੱਤੀ, ਮੈਂ ਗੁਰੂ ਦੇ ਦਰ ਦੇ ਉੱਤੇ ਆਇਆ ਹਾਂ, ਸਤਿਗੁਰੂ ਤੋਂ ਕੇਵਲ ਬਾਹਰਲਾ ਪ੍ਰਸ਼ਾਦ ਲੈ ਕੇ, ਕੜਾ ਪ੍ਰਸ਼ਾਦ ਲੈ ਕੇ ਨਹੀਂ ਮੈਂ ਵਾਪਸ ਤੁਰਨਾ, ਸਤਿਗੁਰੂ ਦੇ ਕੋਲੋਂ ਮੈਨੂੰ ਸ਼ਬਦ ਦਾ ਪ੍ਰਸ਼ਾਦ ਮਿਲਣਾ, ਸਤਿਗੁਰੂ ਦੇ ਕੋਲੋਂ ਮੈਨੂੰ ਸਿੱਖਿਆ ਦਾ ਪ੍ਰਸ਼ਾਦ, ਬਾਹਰ ਦਾ ਪ੍ਰਸ਼ਾਦ ਲੈ ਕੇ ਤੇ ਅਸੀਂ ਛਕ ਲਿਆ। ਮੈਨੂੰ ਯਾਦ ਆ ਸਿੱਖ ਰਵਾਇਤਾਂ ਕਹਿੰਦੇ ਨੇ, ਭਾਈ ਸਾਹਿਬ ਭਾਈ ਕਨਈਆ ਜੀ ਨੂੰ ਇੱਕ ਵਾਰੀ ਸਵਾਲ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਜਿਹੜਾ ਕੀ ਇਹ ਬੁੱਤ ਪ੍ਰਸਤੀ ਨਹੀਂ, ਕੀ ਇਹ ਪੱਥਰ ਪੂਜਾ ਨਹੀਂ, ਜਿਸ ਤਰੀਕੇ ਦੇ ਨਾਲ ਹਿੰਦੂ ਲੋਕ ਮੰਦਰ ਦੇ ਵਿੱਚ ਜਾ ਕੇ ਨੇ, ਜਾ ਕੇ ਟਲ ਖੜਕਾਉਂਦੇ ਨੇ, ਉੱਥੇ ਮੂਰਤੀ ਹੁੰਦੀ ਹੈ ਉਹਦੀ ਪਰਿਕਰਮਾ ਕਰਦੇ ਨੇ, ਉਹਨੂੰ ਮੱਥਾ ਟੇਕਦੇ ਨੇ, ਵਾਪਸ ਆ ਜਾਂਦੇ ਨੇ, ਸਿੱਖ ਵੀ ਇਸੇ ਤਰੀਕੇ ਦੇ ਨਾਲ ਹੀ ਕਰਦੇ ਨੇ, ਗੁਰਦੁਆਰੇ ਜਾਂਦੇ ਨੇ, ਮੱਥਾ ਟੇਕਦੇ ਨੇ, ਪ੍ਰਕਰਮਾ ਕਰਦੇ ਨੇ, ਵਾਪਸ ਪਰਤੇ ਆਉਂਦੇ ਨੇ। ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਜਿਹੜਾ ਕੀ ਹੈ ਬੁੱਤ ਪ੍ਰਸਤੀ ਨਹੀਂ, ਕੀ ਹੈ ਮੂਰਤੀ ਪੂਜਾ ਨਹੀਂ। ਤੇ ਭਾਈ ਸਾਹਿਬ ਜੀ ਨੇ ਜਵਾਬ ਦਿੰਦਿਆਂ ਹੋਇਆਂ ਆਖਿਆ ਸੀ, ਨਹੀਂ, ਕਹਿਣ ਲੱਗੇ ਕਿ ਅੰਤਰ ਹੈ, ਬਿਨਾਂ ਸ਼ੱਕ ਹਿੰਦੂ ਲੋਕ ਵੀ ਮੰਦਰ ਦੇ ਵਿੱਚ ਜਾਂਦੇ ਨੇ, ਮੂਰਤੀ ਨੂੰ ਜਾ ਕੇ ਮੱਥਾ ਟੇਕਦੇ ਨੇ, ਟਲ ਖੜਕਾਉਂਦੇ ਨੇ, ਪ੍ਰਕਰਮਾ ਕਰਦੇ ਨੇ, ਮੱਥਾ ਟੇਕਦੇ ਨੇ, ਪ੍ਰਸ਼ਾਦ ਲੈ ਕੇ ਵਾਪਸ ਆ ਜਾਂਦੇ ਨੇ, ਸਿੱਖ ਵੀ ਜਾਂਦੇ ਨੇ ਮੱਥਾ ਟੇਕਦੇ ਨੇ, ਪ੍ਰਕਰਮਾ ਕਰਦੇ ਨੇ, ਪਰ ਕਹਿਣ ਲੱਗੇ ਸਿੱਖ ਗੁਰੂ ਨੂੰ ਮੱਥਾ ਟੇਕ ਕੇ ਗੁਰੂ ਦੇ ਕੋਲ ਬਹਿੰਦਾ ਹੈ, ਤੇ ਗੁਰੂ ਦੇ ਕੋਲ ਬੈਠ ਕੇ ਗੁਰੂ ਦੇ ਕੋਲੋਂ ਸ਼ਬਦ ਦਾ ਪ੍ਰਸ਼ਾਦ ਲੈਂਦਾ ਹੈ, ਗੁਰੂ ਦੇ ਕੋਲੋਂ ਸਿੱਖਿਆ ਦਾ ਪ੍ਰਸ਼ਾਦ ਲੈਂਦਾ ਹੈ। ਤੇ ਸਿੱਖ ਜਿਸ ਵੇਲੇ ਸਤਿਗੁਰੂ ਦੇ ਕੋਲੋਂ ਸ਼ਬਦ ਪ੍ਰਾਪਤ ਕਰਦਾ, ਸ਼ਬਦ ਪ੍ਰਾਪਤ ਕਰਕੇ ਉਸ ਸ਼ਬਦ ਦੇ ਦੱਸੇ ਹੋਏ ਮਾਰਗ ਦੇ ਉੱਤੇ ਜਦੋਂ ਸਿੱਖ ਤੁਰਨ ਲੱਗ ਪੈਂਦਾ, ਕਹਿਣ ਲੱਗੇ ਹੁਣ ਇਹ ਸਿੱਖ ਜਿਹੜਾ ਇਹ ਹੁਣ ਬੁੱਤ ਪ੍ਰਸਤ ਨਹੀਂ ਰਹਿਆ, ਹੁਣ ਇਹ ਸਿੱਖ ਜਿਹੜਾ ਹੈ ਇਹ ਸ਼ਬਦ ਪ੍ਰਸਤ ਹੋ ਗਿਆ। ਪਰ ਕਹਿਣ ਲੱਗੇ ਜੇ ਮੱਥਾ ਟੇਕ ਕੇ ਉਸੇ ਤਰੀਕੇ ਦੇ ਨਾਲ ਹੀ ਪ੍ਰਕਰਮਾ ਕਰਕੇ ਬਗੈਰ ਸ਼ਬਦ ਗ੍ਰਹਿਣ ਕਰਨ ਤੋਂ ਉੱਠ ਕੇ ਤੁਰ ਗਿਆ, ਕਹਿਣਾ ਪਵੇਗਾ ਇਹ ਵੀ ਬੁੱਤ ਪ੍ਰਸਤੀ ਹੈ। ਇਹਦੇ ਵਿੱਚ ਤੇ ਉਹਦੇ ਵਿੱਚ ਫਿਰ ਕੋਈ ਅੰਤਰ ਨਹੀਂ। ਜਿਸ ਤਰੀਕੇ ਦੇ ਨਾਲ ਲੋਕ ਮੰਦਰਾਂ ਦੇ ਵਿੱਚ ਜਾ ਕੇ ਪੱਥਰਾਂ ਦੀਆਂ ਮੂਰਤੀਆਂ ਨੂੰ ਪੂਜਦੇ ਨੇ, ਜੇ ਉਸੇ ਤਰੀਕੇ ਦੇ ਨਾਲ ਹੀ ਸਿੱਖ ਦਾ ਵੀ ਆਉਣਾ ਜਾਣਾ, ਕਹਿਣਾ ਪਵੇਗਾ ਫਿਰ ਇਹਦੇ ਵਿੱਚ ਤੇ ਉਹਦੇ ਵਿੱਚ ਕੋਈ ਅੰਤਰ ਨਹੀਂ। ਹੁਣ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇੱਕ ਗੱਲ ਸਮਝਾਉਂਦੇ ਨੇ, ਸ਼ੁਰੂਆਤ ਹੀ ਇੱਥੋਂ ਕਰਦੇ ਨੇ ਕਿ ਕਰਮੀ ਸਹਿਜ ਨਾ ਉਪਜੈ। ਕਿਣ ਲੱਗੇ ਦਿਖਾਵੇ ਦੇ ਕਰਮਾਂ ਦੇ ਨਾਲ ਜਿਹੜੀਆਂ ਧਾਰਮਿਕ ਰਸਮਾਂ ਮਨੁੱਖ ਨਿਭਾਉਂਦਾ ਪਿਆ ਹੈ, ਜਿਹਨੂੰ ਗੁਰਮਤ ਜਗਤ ਦੇ ਅੰਦਰ ਕਰਮ ਕਾਂਡ ਆਖ ਦਿੱਤਾ ਜਾਂਦਾ। ਕਰਮ ਕਾਂਡ ਦਾ ਭਾਵ ਹੁੰਦਾ ਉਹ ਕਰਮ ਜਿਹੜਾ ਮਨੁੱਖ ਬਗੈਰ ਵਿਚਾਰਨ ਤੋਂ ਕਰਦਾ ਪਿਆ, ਬਗੈਰ ਸੋਚਣ ਤੋਂ ਕਰਦਾ ਪਿਆ ਵੀ ਇਹਨਾਂ ਕਰਮਾਂ ਨੂੰ ਕਰਨ ਦਾ ਮੈਨੂੰ ਕੋਈ ਫਾਇਦਾ ਹੋ ਵੀ ਰਿਹਾ ਕਿ ਨਹੀਂ ਹੋ ਰਿਹਾ। ਚਾਹੇ ਉਹ ਕਰਮ ਧਰਮ ਦੇ ਨਾਮ ਦੇ ਉੱਤੇ ਕੀਤਾ ਜਾ ਰਿਹਾ, ਬਾਹਰੋਂ ਦੇਖਣ ਨੂੰ ਉਹ ਕਰਮ ਜਿਹੜਾ ਬਹੁਤ ਵੱਡਾ ਧਰਮ ਦਾ ਜਪਦਾ ਹੋਵੇ, ਪਰ ਜੇ ਉਸ ਕਰਮ ਨੂੰ ਕਰਨ ਵਾਲਾ ਮਨੁੱਖ, ਉਸ ਕਰਮ ਨੂੰ ਕਰਵਾਉਣ ਵਾਲਾ ਮਨੁੱਖ ਜਿਹੜਾ ਸੋਚਦਾ ਹੀ ਨਹੀਂ ਪਿਆ, ਕਦੇ ਵਿਚਾਰਦਾ ਹੀ ਨਹੀਂ ਪਿਆ ਵੀ ਇਸ ਕਰਮ ਨੂੰ ਕਰਨ ਦੇ ਨਾਲ ਮੈਨੂੰ ਕੋਈ ਲਾਭ ਵੀ ਹੋ ਰਿਹਾ ਹੈ, ਮੇਰੇ ਜੀਵਨ ਦੇ ਅੰਦਰ ਕੋਈ ਤਬਦੀਲੀ ਵੀ ਆ ਰਹੀ ਹੈ, ਮੇਰੇ ਜੀਵਨ ਦੇ ਅੰਦਰ ਕੋਈ ਫਰਕ ਵੀ ਆ ਰਿਹਾ ਕਿ ਨਹੀਂ ਆ ਰਿਹਾ, ਜਾਂ ਕੇਵਲ ਲੋਕ ਦਿਖਾਵੇ ਵਾਸਤੇ ਲੋਕਾਚਾਰ ਵਾਸਤੇ ਵੀ ਲੋਕੀ ਕੀ ਆਖਣਗੇ। ਜੇ ਕੇਵਲ ਇਸੇ ਵਾਸਤੇ ਕਰਦਾ ਪਿਆ, ਖਿਮਾ ਚਾਹਾਂਗਾ ਕੋਈ ਵੀ ਕਰਮ ਹੋਵੇ ਕੋਈ ਫਰਕ ਨਹੀਂ ਪੈਂਦਾ, ਉਹ ਸਨਾਤਨ ਮਤ ਦੇ ਲੋਕ ਕਰਦੇ ਹੋਵਣ ਕੋਈ ਮਤ ਨਹੀਂ ਪੈਂਦਾ, ਫਰਕ ਨਹੀਂ ਪੈਂਦਾ, ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਕਰਦੇ ਹੋਵਣ। ਜੇ ਬਗੈਰ ਸੋਚਣ ਤੋਂ ਬਗੈਰ ਇਹ ਵਿਚਾਰਨ ਤੋਂ ਕਿ ਜੋ ਕਰਮ ਮੈਂ ਕਰ ਰਿਹਾ ਹਾਂ ਉਸ ਕਰਮ ਦਾ ਮੈਨੂੰ ਕੋਈ ਲਾਭ ਵੀ ਹੋ ਰਿਹਾ ਕਿ ਨਹੀਂ ਹੋ ਰਿਹਾ, ਕਿਉਂਕਿ ਬਹੁਤੇ ਕਰਮ ਉਹੀ ਨੇ। ਭਗਤ ਰਵਿਦਾਸ ਜੀ ਨੇ ਸ਼ਬਦ ਵਰਤਿਆ ਸੀ, ਕਹਿਣ ਲੱਗੇ ਕਰਮ ਅਕਰਮ ਵਿਚਾਰੀਐ ਸ਼ੰਕਾ ਸੁਣ ਵੇਦ ਪੁਰਾਣ, ਸੰਸਾ ਸਦ ਹਿਰਦੈ ਵਸੈ ਕੌਣ ਹਿਰੈ ਅਭਿਮਾਨ। ਕਹਿਣ ਲੱਗੇ ਵੇਦ ਸ਼ਾਸਤਰ ਪੜ੍ਹ ਕੇ ਲੋਕੀ ਕਰਮ ਅਕਰਮਾਂ ਦੀ ਵਿਚਾਰ ਕਰਦੇ ਨੇ, ਕਿਹੜੇ ਕਿਹੜੇ ਕਰਮ ਜਿਹੜੇ ਨੇ ਉਹ ਸ਼ਾਸਤਰਾਂ ਦੀ ਸਿੱਖਿਆ ਅਨੁਸਾਰ ਨੇ, ਕਿਹੜੇ ਕਿਹੜੇ ਕਰਮ ਜਿਹੜੇ ਨੇ ਉਹ ਸ਼ਾਸਤਰਾਂ ਦੀ ਸਿੱਖਿਆ ਦੇ ਅਨੁਕੂਲ ਨੇ। ਕਹਿਣ ਲੱਗੇ ਬਸ ਇਸੇ ਵਿਚਾਰ ਦੇ ਅੰਦਰ, ਇਸੇ ਪਾਪ ਪੁੰਨ ਦੀ ਵਿਚਾਰ ਦੇ ਅੰਦਰ ਹੀ ਫਸੇ ਹੋਏ ਨੇ। ਪਰ ਭਗਤ ਰਵਿਦਾਸ ਜੀ ਦੇ ਬੋਲ ਨੇ ਕਹਿਣ ਲੱਗੇ ਅੰਦਰ ਦੇ ਸਹਿਮ ਜਿਹੜੇ ਨੇ, ਅੰਦਰ ਦੀਆਂ ਚਿੰਤਾਵਾਂ ਜਿਹੜੀਆਂ ਨੇ, ਅੰਦਰ ਦੇ ਫਿਕਰ ਜਿਹੜੇ ਨੇ ਉਹ ਤੇ ਜੀਵਨ ਦੇ ਵਿੱਚੋਂ ਮੁੱਕਦੇ ਨਹੀਂ ਪਏ। ਕਹਿਣ ਲੱਗੇ ਬਾਹਰ ਉਦਕ ਪਖਾਰੀ ਹੈ ਘੱਟ ਭੀਤਰ ਬਿਬਿਧ ਬੇਕਾਰ, ਸ਼ੁੱਧ ਕਵਨ ਪਰ ਹੋਏ ਬੋ ਸੁੱਚ ਕੁੰਚਰ ਬਿਧ ਵਿਵਹਾਰ। ਕਹਿਣ ਲੱਗੇ ਬਾਹਰ ਉਦਕ ਪਖਾਰੀ ਹੈ, ਉਦਕ ਕਹਿੰਦੇ ਨੇ ਪਾਣੀ ਨੂੰ, ਬਾਹਰ ਬਾਹਰ ਸ਼ਬਦ ਦੋ ਤਰੀਕਿਆਂ ਦੇ ਨਾਲ ਗੁਰੂ ਕੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਆਇਆ, ਬਾਹਰ ਰਾਰੇ ਨੂੰ ਸਿਹਾਰੀ ਦੇ ਨਾਲ ਵੀ ਆਇਆ, ਬਾਹਰ ਰਾਰੇ ਨੂੰ ਔਂਕੜ ਦੇ ਨਾਲ ਵੀ ਆਇਆ, ਸਿਹਾਰੀ ਦੇ ਨਾਲ ਆਇਆ ਇਹਦਾ ਅਰਥ ਹੁੰਦਾ ਬਾਹਰ ਕਿਧਰੇ ਜਾ ਕੇ, ਪਰ ਔਂਕੜ ਦੇ ਨਾਲ ਜਦੋਂ ਇਹ ਬਾਹਰ ਸ਼ਬਦ ਆਇਆ ਉੱਥੇ ਨਾਮ ਹੈ, ਉੱਥੇ ਇਸਦਾ ਅਰਥ ਹੈ ਸਰੀਰ ਦਾ ਬਾਹਰਲਾ ਹਿੱਸਾ ਜਿਹੜਾ ਹੈ। ਕਹਿੰਦੇ ਨੇ ਬਾਹਰ ਉਦਕ ਪਖਾਰੀ ਹੈ, ਤੀਰਥਾਂ ਦੇ ਉੱਤੇ ਜਾ ਕੇ ਲੋਕੀ ਨਹਾਉਂਦੇ ਨੇ, ਇਸੇ ਵਾਸਤੇ ਨਹਾਉਂਦੇ ਨੇ ਮਹਿਲ ਉੱਤਰ ਜਾਏਗੀ, ਇਸੇ ਵਾਸਤੇ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿੰਨੀ ਦੇਰ ਤੱਕ ਮਹਿਲ ਆ ਓਨੀ ਦੇਰ ਤੱਕ ਜੀਵਨ ਦੇ ਅੰਦਰ ਡਰ ਨੇ, ਓਨੀ ਦੇਰ ਤੱਕ ਜੀਵਨ ਦੇ ਅੰਦਰ ਸਹਿਮ ਆ, ਜਿੰਨੀ ਦੇਰ ਤੱਕ ਸਹਿਮ ਆ ਓਨੀ ਦੇਰ ਤੱਕ ਸਹਿਜ ਦੀ ਪ੍ਰਾਪਤੀ ਨਹੀਂ ਹੋਏਗੀ। ਇਸ ਵਾਸਤੇ ਤੀਰਥਾਂ ਤੇ ਨਹਾਉਣ ਦੇ ਨਾਲ ਮਹਿਲ ਉੱਤਰ ਜਾਏਗੀ, ਪਰ ਬਾਬਾ ਰਵਿਦਾਸ ਕਹਿੰਦੇ ਨੇ ਬਾਹਰ ਉਦਕ ਪਖਾਰੀ ਹੈ। ਜਦੋਂ ਤੀਰਥਾਂ ਦੇ ਉੱਤੇ ਜਾਂਦੇ ਹੋ ਕੀ ਕਰਦੇ ਹੋ? ਕਹਿਣ ਲੱਗੇ ਉੱਥੇ ਤੀਰਥਾਂ ਦੇ ਉੱਤੇ ਜਾ ਕੇ ਤੀਰਥਾਂ ਦੇ ਪਾਣੀ ਦੇ ਨਾਲ ਕੇਵਲ ਸਰੀਰ ਦਾ ਬਾਹਰਲਾ ਹਿੱਸਾ ਹੀ ਧੋਤਾ ਜਾਂਦਾ ਹੈ। ਘੱਟ ਭੀਤਰ ਵਿਭਿਦ ਵਿਕਾਰ। ਅੰਦਰ ਮਨੁੱਖ ਦੇ ਕਿੰਨੇ ਵਿਕਾਰ ਨੇ, ਭਗਤ ਰਵਿਦਾਸ ਜੀ ਦੇ ਬੋਲ ਕਹਿਣ ਲੱਗੇ, ਉਸੇ ਤਰੀਕੇ ਦੇ ਨਾਲ ਮੈਲ ਜਿਹੜੀ ਅੰਦਰ ਭਰੀ ਰਹਿੰਦੀ ਹੈ। ਲੋਕੀ ਆਖਦੇ ਨੇ ਕਿ ਧਰਮ ਦਾ ਕਰਮ ਹੋ ਰਹੇ ਹੈ, ਧਾਰਮਿਕ ਰਸਮਾਂ ਨਿਭਾਈਆਂ ਜਾ ਰਹੀਆਂ ਨੇ। ਇਹ ਹੁਣ ਭਗਤ ਰਵਿਦਾਸ ਜੀ ਦੇ ਬੋਲ ਨੇ, ਕਿੰਨੇ ਇਨਕਲਾਬੀ ਸੋਚ ਦੇ ਮਾਲਕ ਹੋਣਗੇ ਭਗਤ ਰਵਿਦਾਸ ਜੀ ਜਿਹੜੇ ਬੋਲ ਕਹਿ ਰਹੇ ਨੇ ਅੱਜ ਤੋਂ 6 ਸਦੀਆਂ ਪਹਿਲਾਂ, ਔਰ ਜਿਹੜੇ ਬੋਲ ਕਹਿ ਰਹੇ ਨੇ ਉਹ ਵੀ ਆਪਣੇ ਘਰ ਦੀ ਕਿਧਰੇ ਨੁੱਕਰ ਦੇ ਵਿੱਚ ਲੁੱਕ ਕੇ ਬੈਠ ਕੇ ਨਹੀਂ ਕਹਿ ਰਹੇ, ਬਨਾਰਸ ਦੀ ਧਰਤੀ ਦੇ ਉੱਤੇ ਰਹਿੰਦੇ ਪਏ ਨੇ। ਤੇ ਬਨਾਰਸ ਦੀ ਧਰਤੀ ਉਹ ਹੈ ਜਿਹੜੀ ਪੰਡਤਾਂ ਦਾ, ਬ੍ਰਾਹਮਣਾਂ ਦਾ ਗੜ੍ਹ ਮੰਨੀ ਗਈ ਸੀ। ਉੱਥੇ ਰਹਿੰਦਿਆਂ ਹੋਇਆਂ ਇਹ ਆਖਦੇ ਨੇ, ਕਹਿਣ ਲੱਗੇ, ਕੋਈ ਮਨੁੱਖ ਇਹ ਮੰਨ ਕੇ ਬੈਠਾ ਕਿ ਕਿਸੇ ਖਾਸ ਪਾਣੀ ਦੇ ਨਾਲ ਆਪਣੇ ਸਰੀਰ ਨੂੰ ਧੋਣ ਦੇ ਨਾਲ ਮੇਰੀ ਮੈਲ ਉਤਰ ਜਾਏਗੀ, ਮੇਰੇ ਜੀਵਨ ਦੇ ਵਿੱਚੋਂ ਸਹਿਮ ਮੁੱਕ ਜਾਏਗਾ, ਮੈਨੂੰ ਜੀਵਨ ਦੇ ਅੰਦਰ ਸਹਿਜ ਦੀ ਪ੍ਰਾਪਤੀ ਹੋ ਜਾਏਗੀ। ਇਹ ਮੰਨ ਕੇ ਜਿਹੜੇ ਇਹਨੂੰ ਧਰਮ ਦਾ ਕਰਮ ਮੰਨ ਕੇ ਬੈਠੇ ਨੇ, ਭਗਤ ਰਵਿਦਾਸ ਕਹਿੰਦੇ ਨੇ, ਮੈਂ ਆਖਦਾ ਕੇਵਲ ਹਾਥੀ ਨੂੰ ਨਵਾਉਂਦੇ ਪਏ ਨੇ। ਇਹ ਤੇ ਸੁੱਚ ਕੁੰਚਰ ਕੁੰਚਰ ਕਹਿੰਦੇ ਨੇ ਹਾਥੀ ਨੂੰ, ਇਹ ਤੇ ਹਾਥੀ ਦਾ ਇਸ਼ਨਾਨ ਹੋ ਰਿਹਾ। ਹਾਥੀ ਨੂੰ ਜਿਤਨਾ ਮਰਜ਼ੀ ਮਲ ਮਲ ਕੇ ਨਵਾ ਦਿਓ, ਬਾਹਰ ਨਿਕਲਦਿਆਂ ਸਰ ਉਹਨੇ ਫਿਰ ਆਪਣੇ ਉੱਤੇ ਖੇਪ ਪਾ ਲੈਣੀ ਹੈ। ਕਹਿਣ ਲੱਗਿਆ ਹੀ ਕੁਝ ਹੋ ਰਿਹਾ ਹੈ, ਲੋਕੀ ਤੀਰਥਾਂ ਦੇ ਉੱਤੇ, ਧਾਰਮਿਕ ਅਸਥਾਨਾਂ ਦੇ ਉੱਤੇ, ਤੇ ਬੇਨਤੀ ਕਰਾਂ, ਕੇਵਲ ਤੀਰਥਾਂ ਦਾ ਹੀ ਜ਼ਿਕਰ ਨਹੀਂ ਹੈ, ਇਹਦਾ ਭਾਵ ਅਰਥ ਕੇਵਲ ਹਿੰਦੂ ਮਤ ਦੇ ਧਾਰਮਿਕ ਅਸਥਾਨਾਂ ਦੇ ਮੰਨੇ ਹੋਏ ਤੀਰਥਾਂ ਦਾ ਹੀ ਨਹੀਂ। ਜੇ ਉਸੇ ਤਰੀਕੇ ਦੇ ਨਾਲ ਅਸੀਂ ਆਪਣੇ ਧਾਰਮਿਕ ਅਸਥਾਨਾਂ ਨੂੰ ਮੰਨ ਕੇ ਬਹਿ ਗਏ, ਉਸੇ ਤਰੀਕੇ ਦੇ ਨਾਲ ਅਸੀਂ ਆਪਣੇ ਸਰੋਵਰਾਂ ਨੂੰ ਮੰਨ ਕੇ ਬਹਿ ਗਏ, ਇਹ ਬਚਨ ਭਗਤ ਰਵਿਦਾਸ ਜੀ ਦੇ ਲਾਗੂ ਸਾਡੇ ਤੇ ਵੀ ਉਨੇ ਹੀ ਹੁੰਦੇ ਨੇ। ਜੇ ਅਸੀਂ ਇਹ ਮੰਨ ਕੇ ਬਹਿ ਜਾਈਏ ਕਿ ਕਿਸੇ ਖਾਸ ਸਰੋਵਰ ਦੇ ਵਿੱਚ, ਕਿਸੇ ਖਾਸ ਬੌਲੀ ਦੇ ਅੰਦਰ ਕੇਵਲ ਸਰੀਰ ਕਰਕੇ ਨਹਾਉਣ ਦੇ ਨਾਲ ਮਨੁੱਖ ਦੇ ਅੰਦਰ ਦੀ ਮੈਲ ਉਤਰ ਜਾਏਗੀ, ਜਿਹੜਾ ਭਗਤ ਰਵਿਦਾਸ ਜੀ ਆਖਦੇ ਨੇ ਹਾਥੀ ਦਾ ਇਸ਼ਨਾਨ ਹੋ ਰਿਹਾ, ਬਾਹਰ ਨਿਕਲੇਗਾ ਹੋਰ ਖੇ ਆਪਣੇ ਉੱਤੇ ਪਾ ਲਏਗਾ, ਇਹ ਬਚਨ ਸਾਡੇ ਤੇ ਵੀ ਲਾਗੂ ਹੋਏਗਾ। ਜਿਸ ਵੇਲੇ ਮਨੁੱਖ ਬਾਹਰ ਨਿਕਲਦਾ, ਹੰਕਾਰ ਦੀ ਦੁੱਗਣੀ ਮਹਿਲ ਜਿਹੜੀ ਹੈ ਇਹਨੂੰ ਹੋਰ ਚਿੰਬੜੀ ਹੁੰਦੀ ਹੈ। ਬਿਲਕੁਲ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਇੱਕ ਹਿੰਦੂ 68 ਤੀਰਥਾਂ ਦੇ ਉੱਤੇ ਜਾ ਕੇ ਨਹਾਉਂਦਾ ਸੀ, ਇੱਕ ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਕਰਦਾ ਸੀ, ਮੱਥੇ ਦੇ ਉੱਤੇ ਤਿਲਕ ਲਗਾ ਦਿੰਦੇ ਸਨ, ਦੂਸਰੇ ਤੀਰਥ ਦੇ ਉੱਤੇ ਜਾ ਕੇ ਨਹਾਉਂਦਾ ਸੀ, ਉੱਥੋਂ ਇੱਕ ਤਿਲਕ ਹੋਰ ਲਗਾ ਲਿਆ, ਤੀਸਰੇ ਤੀਰਥ 'ਤੇ ਜਾ ਕੇ ਨਹਾਤਾ, ਇੱਕ ਤਿਲਕ ਹੋਰ ਲਗਾ ਲਿਆ, 68 ਤੀਰਥਾਂ ਦੇ ਉੱਤੇ ਨਹਾਤਾ, 68 ਤਿਲਕ ਜਿਹੜੇ ਨੇ ਮੱਥੇ ਦੇ ਉੱਤੇ ਲਗਾ ਕੇ ਜਿਸ ਵੇਲੇ ਵਾਪਸ ਆਪਣੇ ਨਗਰ ਪਰਤਦਾ ਸੀ, ਦੂਸਰੇ ਲੋਕਾਂ ਨੂੰ ਜਿਨ੍ਹਾਂ ਨੇ ਤੀਰਥਾਂ ਦੇ ਇਸ਼ਨਾਨ ਨਹੀਂ ਕੀਤੇ, ਇਉਂ ਦੇਖਦਾ ਸੀ ਜਿਵੇਂ ਕੋਈ ਬ੍ਰਾਹਮਣ ਕਿਸੇ ਸ਼ੂਦਰ ਵੱਲ ਦੇਖਦਾ ਹੋਵੇ। ਇਹ ਵੀ ਕੋਈ ਬੰਦੇ ਨੇ ਬਾਹਰ ਤੇ 68 ਤੀਰਥਾਂ ਦੇ ਉੱਤੇ ਨਹਾ ਕੇ ਆ ਗਿਆ, ਅੰਦਰ ਹੰਕਾਰ ਦੀ ਮੈਲ ਜਿਹੜੀ ਹੈ ਹੋਰ ਚੜ ਗਈ। ਇਸ ਨੂੰ ਆਖਿਆ ਸੀ ਵੀ ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਏ ਸੁਖੋਰ। ਤੇ ਜੇ ਉਸੇ ਤਰੀਕੇ ਦੇ ਨਾਲ ਅੱਜ ਸਿੱਖ ਧਰਮ ਦੇ ਸਰੋਵਰਾਂ ਦੇ ਵਿੱਚ ਨਾ ਆਉਣ ਵਾਲਾ, ਉਹਨਾਂ ਨੂੰ ਜਿਨ੍ਹਾਂ ਨੇ ਅਜੇ ਇਸ਼ਨਾਨ ਨਾ ਕੀਤਾ ਹੋਵੇ, ਉਸੇ ਤਰੀਕੇ ਦੇ ਨਾਲ ਘਿਰਣਾ ਦੇ ਨਾਲ, ਈਰਖਾ ਦੇ ਨਾਲ, ਨਫ਼ਰਤ ਦੇ ਨਾਲ ਦੇਖਦਾ ਹੋਏ, ਕਹਿਣਾ ਪਏਗਾ ਬਾਹਰ ਦੀ ਮੈਲ ਪਤਾ ਨਹੀਂ ਲੱਥੀ ਕਿ ਨਹੀਂ ਲੱਥੀ, ਅੰਦਰ ਦੀ ਮੈਲ ਤੇ ਇਹਨਾਂ ਦੇ ਹੋਰ ਚੜ ਗਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਰਮੀ ਸਹਿਜ ਨਾ ਉਪਜੈ। ਇਸ਼ਨਾਨ ਕਰਕੇ ਦੇਖਦੇ ਸਹੀ ਕਿਹੜੀ ਮੈਲ ਮੇਰੇ ਅੰਦਰੋਂ ਉਤਰੀ ਹੈ। ਤੂੰ ਤੇ ਗੁਰੂਆਂ ਦੇ ਫਲਸਫੇ ਨੂੰ ਸਮਝਣ ਤੋਂ ਬਿਲਕੁਲ ਹੀ ਵੇਸਲਾ ਰਹਿਆ। ਅੱਜ ਦੇ ਸਮੇਂ ਦੇ ਅੰਦਰ ਮੈਂ ਕਹਿੰਦਾ ਸਰੋਵਰਾਂ ਦੇ ਉੱਤੇ ਅਸੀਂ ਜਾਣੇ, ਜ਼ਰੂਰ ਇਸ਼ਨਾਨ ਕਰਨਾ ਚਾਹੀਦਾ, ਬਲਕਿ ਮੈਂ ਇਹ ਆਖਾਂਗਾ ਲਾਜ਼ਮੀ ਕਰ ਦੇਣਾ ਚਾਹੀਦਾ। ਕਿਸੇ ਨੂੰ ਵੀ ਰਿਆਇਤ ਨਾ ਹੋਵੇ, ਪਰ ਅੱਜ ਰਿਆਇਤ ਹੈ। ਤੁਸੀਂ ਤੱਕਿਆ ਜਦੋਂ ਕੋਈ ਰਾਜਨੀਤਿਕ ਲੀਡਰ ਜਿਹੜਾ ਹੈ ਉਹ ਕਿਸੇ ਧਾਰਮਿਕ ਅਸਥਾਨ ਤੇ ਜਾਂਦਾ, ਚਾਹੇ ਉਹ ਦਰਬਾਰ ਸਾਹਿਬ ਜਾਂਦਾ ਹੋਵੇ, ਕਈ ਵਾਰੀ ਮੁੱਖ ਮੰਤਰੀ ਜਾਂਦੇ ਨੇ, ਕਈ ਵਾਰੀ ਡਿਪਟੀ ਮੁੱਖ ਮੰਤਰੀ ਜਾਂਦੇ ਨੇ, ਕਈ ਵਾਰੀ ਪ੍ਰਧਾਨ ਮੰਤਰੀ ਤੱਕ ਜਾਂਦੇ ਨੇ, ਰੱਖਿਆ ਇੰਨੇ ਵੱਡੇ ਵੱਡੇ ਲੀਡਰ ਜਾਂਦੇ ਨੇ, ਕਦੇ ਆਪ ਜੀ ਵਿੱਚੋਂ ਤੱਕਿਆ ਹੋਵੇ ਉਹਨਾਂ ਨੂੰ ਕਿਸੇ ਨੇ ਇਸ਼ਨਾਨ ਕਰਦਿਆਂ ਹੋਇਆ? ਨਹੀਂ ਕਰਦੇ। ਉਹ ਇਸ਼ਨਾਨ ਦੀ ਪਰੰਪਰਾ ਤੇ ਇਸ ਵਾਸਤੇ ਸੀ ਸਾਡੇ ਵਿੱਚੋਂ ਊਚ ਨੀਚ ਦੇ ਵਿਤਕਰੇ ਜਿਹੜੇ ਨੇ ਉਹ ਖਤਮ ਹੋ ਜਾਣ। ਉਹਨਾਂ ਵਾਸਤੇ ਜ਼ਰੂਰੀ ਕਰਨਾ ਚਾਹੀਦਾ, ਜਿੱਥੇ ਆਮ ਸਧਾਰਨ ਲੋਕੀ ਮਿਲ ਕੇ ਇਸ਼ਨਾਨ ਕਰ ਰਹੇ ਨੇ, ਲੀਡਰ ਆਉਂਦੇ ਨੇ ਉਹ ਵੀ ਉੱਥੇ ਇਸ਼ਨਾਨ ਕਰਨਾ। ਜਿਹੜੇ ਆਪਣੇ ਆਪ ਨੂੰ ਸਪੈਸ਼ਲ ਮੰਨ ਕੇ ਬੈਠ ਗਏ ਨੇ, ਆਪਣੇ ਆਪ ਨੂੰ ਯੂਨੀਕ ਮੰਨ ਕੇ ਬੈਠ ਗਏ ਨੇ, ਆਪਣੇ ਆਪ ਨੂੰ ਵੱਡੇ ਸੰਸਾਰੀ ਅਹੁਦਿਆਂ ਕਰਕੇ ਆਪਣੇ ਆਪ ਨੂੰ ਵੱਡੇ ਮੰਨ ਕੇ ਬੈਠ ਗਏ ਨੇ, ਉਹ ਥੋੜੇ ਬਰਾਬਰਤਾ ਦੇ ਵਿੱਚ ਆਪਣੇ ਅੰਦਰ ਬਰਾਬਰਤਾ ਵਾਲਾ ਭਾਵ ਲਿਆ ਸਕਣ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸੇ ਵਾਸਤੇ ਬਾਉਲੀ ਦੀ ਰਚਨਾ ਕੀਤੀ ਸੀ। ਕਿੰਨੇ ਇਨਕਲਾਬੀ ਕਦਮ ਸਨ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਚੁੱਕੇ ਸਨ ਜਦੋਂ ਇਹ ਬਚਨ ਆਖਿਆ ਸੀ ਵੀ ਪਹਿਲਾਂ ਪੰਗਤ ਫਿਰ ਸੰਗਤ। ਜਿਹਨੇ ਵੀ ਸੰਗਤ ਦੇ ਵਿੱਚ ਆ ਕੇ ਬੈਠਣਾ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ। ਕਿਉਂ ਆਖਿਆ ਸੀ? ਕਿਉਂਕਿ ਹੈਣ ਸਨ ਕੁਝ ਇਹੋ ਜਿਹੇ ਜਾਤ ਅਭਿਮਾਨੀ ਲੋਕ, ਸੰਗਤ ਦੇ ਵਿੱਚ ਆ ਜਾਂਦੇ ਸਨ, ਪੰਗਤ ਵਿੱਚ ਬੈਠਣ ਵਾਸਤੇ ਤਿਆਰ ਨਹੀਂ ਸਨ ਹੁੰਦੇ। ਔਰ ਉਹ ਸਮੇਂ ਨੇ ਜਿਨ੍ਹਾਂ ਦਾ ਜ਼ਿਕਰ ਆਪਾਂ ਪਿਛਲੇ ਦਿਨਾਂ ਦੇ ਅੰਦਰ ਕਈ ਵਾਰੀ ਇਸ਼ਾਰੇ ਵਜੋਂ ਕੀਤਾ ਹੈ ਕਿ ਸ਼ੂਦਰ ਮਨੁੱਖ ਦਾ ਜਿਸ ਘੜੇ ਨੂੰ ਹੱਥ ਲੱਗ ਜਾਏ ਉਸ ਘੜੇ ਦਾ ਪਾਣੀ ਪੀਣਾ ਤੇ ਦੂਰ ਦੀ ਗੱਲ, ਉਹ ਘੜਾ ਹੀ ਤੋੜ ਦੇਣਾ ਚਾਹੀਦਾ ਹੈ। ਹੁਣ ਜੇ ਉਸੇ ਪੰਗਤ ਦੇ ਵਿੱਚ ਉਹ ਵੀ ਬੈਠਾ ਹੋਇਆ, ਉਹ ਵੀ ਪ੍ਰਸ਼ਾਦਾ ਵਰਤਾ ਰਿਹਾ, ਉਹ ਵੀ ਦਾਲਾਂ ਵਰਤਾ ਰਿਹਾ, ਉਹ ਵੀ ਪਾਣੀ ਵਰਤਾ ਰਿਹਾ, ਉਹਦੇ ਹੱਥੋਂ ਲੈ ਕੇ ਛਕਿਆ ਜਾ ਰਿਹਾ, ਕਿੱਥੇ ਵਿਤਕਰ? ਇਹ ਸੀ ਅਸਲ ਦੇ ਵਿੱਚ ਜਿਹੜੀ ਚੁਰਾਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੱਢੀ। ਇਹ ਸੀ ਸਾਡੇ ਅੰਦਰ ਦੇ ਵਰਣ ਵੰਡ ਦੇ ਵਿਤਕਰਿਆਂ ਦੀ ਚੁਰਾਸੀ ਜਿਹੜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੱਢੀ ਸੀ। ਆਖਿਆ ਸੀ ਕੁਝ ਸਿੱਖਾਂ ਨੇ ਪਾਤਸ਼ਾਹ ਜੀ ਵੀ ਕੁਝ ਲੋਕ ਇਹੋ ਜਿਹੇ ਨੇ ਸੰਗਤ ਦੇ ਵਿੱਚ ਬੈਠ ਕੇ ਪਰਤ ਜਾਂਦੇ ਨੇ, ਪੰਗਤ ਦੇ ਵਿੱਚ ਨਹੀਂ ਬਹਿੰਦੇ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਕੋਈ ਗੱਲ ਨਹੀਂ, ਉਹ ਵੈਦ ਕਾਹਦਾ ਹੋਇਆ ਜਿਹੜਾ ਬਿਮਾਰੀ ਨੂੰ ਜੜੋਂ ਕੱਟ ਕੇ ਨਾ ਰੱਖ ਦੇਵੇ। ਸਤਿਗੁਰਾਂ ਨੇ ਬਾਉਲੀ ਇਸ ਵਾਸਤੇ ਤਿਆਰ ਕੀਤੀ, ਉਸ ਬਾਉਲੀ ਦੇ ਅੰਦਰ ਬ੍ਰਾਹਮਣ ਨੂੰ ਸ਼ੂਦਰ ਨੂੰ ਦੋਨਾਂ ਨੂੰ ਸਤਿਗੁਰਾਂ ਨੇ ਇੱਕੋ ਜਗ੍ਹਾ ਦੇ ਉੱਤੇ ਖੜਾ ਕਰ ਦਿੱਤਾ, ਇੱਕੋ ਜਗ੍ਹਾ ਦੇ ਉੱਤੇ ਦੋਨਾਂ ਨੂੰ ਨਹਾ ਦਿੱਤਾ। ਜੇ ਤੇ ਇਸ਼ਨਾਨ ਕਰਕੇ ਅੰਦਰ ਇਹ ਭਾਵਨਾ ਆ ਰਹੀ ਹੈ, ਅੰਦਰ ਇਹ ਖਿਆਲ ਆ ਰਿਹਾ ਹੈ ਕਿ ਅਸੀਂ ਸਾਰੇ ਇੱਕੋ ਜਿਹੇ ਹਾਂ, ਇਸ ਵਾਸਤੇ ਇੱਕੋ ਜਗ੍ਹਾ ਦੇ ਉੱਤੇ ਅਸੀਂ ਨਹਾ ਲੈਂਦੇ ਹਾਂ, ਇੱਕੋ ਪੰਗਤ ਦੇ ਵਿੱਚ ਬੈਠ ਕੇ ਅਸੀਂ ਛਕ ਲੈਂਦੇ ਹਾਂ, ਜੇ ਤੇ ਅੰਦਰ ਇਹ ਭਾਵ ਆਇਆ ਫਿਰ ਇਸ਼ਨਾਨ ਕਰਨਾ, ਪੰਗਤ ਵਿੱਚ ਬੈਠਣਾ, ਸੰਗਤ ਦੇ ਵਿੱਚ ਬੈਠਣਾ ਸਾਡਾ ਸਫਲ ਹੈ। ਜੇ ਖਿਆਲ ਅੰਦਰ ਨਹੀਂ ਆਇਆ, ਮਾਫੀ ਚਾਹਾਂਗਾ, ਸੰਗਤ ਵਿੱਚ ਬਹਿਣਾ ਵੀ ਕਰਮ ਕਾਂਡ ਬਣ ਜਾਏਗਾ। ਸੰਗਤ ਵਿੱਚ ਬੈਠਣਾ ਵੀ ਕਰਮ ਕਾਂਡ ਬਣ ਜਾਏਗਾ, ਮਾਫੀ ਚਾਹਾਂਗਾ। ਜੇ ਸੰਗਤ ਵਿੱਚ ਬੈਠਣ ਵਾਲੇ ਦੇ ਅੰਦਰ ਵੀ ਅਜੇ ਕੋਈ ਮਾਣ ਭਰਿਆ ਹੋਇਆ, ਅਜੇ ਹੰਕਾਰ ਭਰਿਆ ਹੋਇਆ, ਮੈਂ ਉੱਚੀ ਜਾਤ ਦਾ ਆ ਨੀਵੀਂ ਜਾਤ ਦਾ, ਮੈਂ ਅਮੀਰ ਆ ਗਰੀਬ, ਮੇਰੇ ਚਮੜੇ ਦਾ ਰੰਗ ਸੋਹਣਾ ਹੈ, ਦੂਸਰੇ ਦੇ ਚਮੜੇ ਦਾ ਰੰਗ ਕਾਲਾ, ਇਸੇ ਵਾਸਤੇ ਵਿਤਕਰੇ ਕਰਦਾ ਪਿਆ, ਇਹਦੇ ਤਨ ਦੇ ਉੱਤੇ ਪਹਿਨੇ ਹੋਏ ਵਸਤਰ ਜਿਹੜੇ ਨੇ ਉਹ ਮੇਰੇ ਤੋਂ ਘਟੀਆ ਨੇ। ਸੰਗਤ ਵਿੱਚ ਬੈਠਣਾ ਵੀ ਐਸੇ ਮਨੁੱਖ ਦਾ ਕਰਮ ਕਾਂਡ ਆ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਰਮ ਕਾਂਡਾਂ ਦੇ ਨਾਲ ਜੀਵਨ ਦੇ ਅੰਦਰ ਸਹਿਜ ਨਹੀਂ ਆਉਂਦਾ, ਕਰਮੀ ਸਹਿਜ ਨਾ ਉਪਜੈ। ਜਿਤਨੇ ਵੀ ਧਰਮ ਦੇ ਨਾਮ ਦੇ ਉੱਤੇ ਮਨੁੱਖ ਕਰਮ ਕਾਂਡ ਕਰ ਰਹੇ ਹੈ, ਕਰਦਾ ਤੇ ਇਸੇ ਭਾਵਨਾ ਦੇ ਨਾਲ ਆ, ਇਸੇ ਹੀ ਆਸ ਦੇ ਨਾਲ ਆ ਕਿ ਸ਼ਾਇਦ ਇਸ ਤਰੀਕੇ ਦੇ ਨਾਲ ਕਰਨ ਦੇ ਨਾਲ ਮੈਨੂੰ ਸਹਿਜ ਦੀ, ਮੈਨੂੰ ਆਨੰਦ ਦੀ ਪ੍ਰਾਪਤੀ ਹੋਏਗੀ। ਪਰ ਗੁਰੂ ਅਮਰਦਾਸ ਪਹਿਲੀ ਪੰਕਤੀ ਦੇ ਆਰੰਭ ਵਿੱਚ ਹੀ ਇਹ ਗੱਲ ਆਖਦੇ ਨੇ, ਸੱਜਣਾ ਕਰਮ ਕਾਂਡ ਕਰਨ ਦੇ ਨਾਲ ਕਦੇ ਕਿਸੇ ਨੂੰ ਸਹਿਜ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਫਿਰ ਬੇਨਤੀ ਦੁਹਰਾਉਂਦੇ ਹਾਂ, ਹਰੇਕ ਧਾਰਮਿਕ ਰਸਮ ਕਰਮ ਕਾਂਡ ਬਣ ਜਾਂਦੀ ਹੈ ਜਿਸ ਧਾਰਮਿਕ ਰਸਮ ਨੂੰ ਮਨੁੱਖ ਬਗੈਰ ਵਿਚਾਰਨ ਤੋਂ ਕਰ ਰਹੇ ਹੈ ਵੀ ਇਹ ਕਰਨ ਦਾ ਮੈਨੂੰ ਫਾਇਦਾ ਕੀ ਹੈ। ਕੋਈ ਵੀ ਕਰਮ ਹੋਵੇ, ਕੋਈ, ਮੈਂ ਬੇਨਤੀ ਕਰਾਂ, ਅਜੋਕੇ ਸਮੇਂ ਦੇ ਅੰਦਰ ਅਕਸਰ ਗੁਰਬਾਣੀ ਨੂੰ ਪੜ੍ਹਨ ਵਾਲੇ, ਗੁਰਬਾਣੀ ਨੂੰ ਸਮਝਣ ਵਾਲੇ ਇਸ ਗੱਲ ਦੇ ਨਾਲ ਸਹਿਮਤ ਹੋ ਰਹੇ ਨੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਖੰਡ ਪਾਠ ਨਹੀਂ ਕਰਵਾਉਣੇ ਚਾਹੀਦੇ ਸਨ ਕਿਉਂਕਿ ਕਰਮ ਕਾਂਡ ਬਣ ਗਏ ਨੇ, ਬਲਕਿ ਅਸੀਂ ਆਖਦੇ ਹਾਂ ਕਿ ਸਹਿਜ ਪਾਠ ਕਰਨੇ ਚਾਹੀਦੇ ਨੇ ਜਾਂ ਸਹਿਜ ਪਾਠ ਕਰਵਾਉਣੇ ਚਾਹੀਦੇ ਨੇ। ਇੱਥੇ ਵੀ ਬੇਨਤੀ ਦੁਹਰਾਉਂਦੇ ਹਾਂ, ਜੇ ਸਹਿਜ ਪਾਠ ਵੀ ਅਸੀਂ ਕੇਵਲ ਦਿਖਾਵੇ ਵਾਸਤੇ ਕਰ ਰਹੇ ਹਾਂ, ਕਰਵਾ ਰਹੇ ਹਾਂ, ਕਰਮ ਕਾਂਡ ਹੀ ਹੈ। ਬਹੁਤ ਵਿੱਚ ਲੋਕ ਕਰਵਾਉਂਦੇ ਨੇ, ਮੈਂ ਤੱਕਿਆ 10-12 ਸਾਲ ਵੈਨਕੂਵਰ ਵਿਖੇ ਡਿਊਟੀ ਨਿਭਾਉਂਦਿਆਂ ਹੋਇਆਂ ਆਉਂਦੇ ਨੇ ਗੁਰਦੁਆਰਾ ਸਾਹਿਬ ਵਿਖੇ, ਅਰਦਾਸ ਕਰਾ ਕੇ 5 ਪੌੜੀਆਂ ਕਰਕੇ ਚਲੇ ਜਾਂਦੇ ਨੇ, ਹਫ਼ਤਾ ਭਰ ਗੁਰਦੁਆਰੇ ਨਹੀਂ ਆਉਂਦੇ। ਜਿਸ ਵੇਲੇ ਭੋਗ ਪੈਣਾ ਹੁੰਦਾ ਉਸ ਵੇਲੇ ਆਉਂਦੇ ਨੇ, ਹੁਣ ਦੇਖਣ ਨੂੰ ਤੇ ਜਾਪਦੇ ਕਿ ਉਹਨਾਂ ਨੇ ਸਹਿਜ ਪਾਠ ਕਰਵਾਇਆ ਹੋਵੇਗਾ, ਪਰ ਕਰਮ ਕਾਂਡ ਹੀ ਹੈ। ਕਦੇ ਨਹੀਂ ਖਿਆਲ ਕੀਤਾ ਇਹ ਕਰਮ ਦੇ ਨਾਲ ਸਾਡੇ ਜੀਵਨ ਦੇ ਅੰਦਰ ਕੋਈ ਫਰਕ ਵੀ ਪਿਆ, ਸਾਡੇ ਜੀਵਨ ਦੇ ਅੰਦਰ ਕੋਈ ਤਬਦੀਲੀ ਵੀ ਆਈ ਹੈ। धन गुरु अमरदास पातशाह महाराज जी दे बोल इस लड़ी नू ध्यान दे विच रखना हरेक मनुख सहज चाहुंदा, पर गुरदेव कहिंदे ने जितनी देर तक मनुख दे जीवन दे विच सहम ने उतनी देर तक सहज नहीं मिलता। ते सहम मनुख दे जीवन दे अंदर उन्नी देर तक बरकरार रहेगा जितनी देर तक एदे मन दे अंदर खोट है, जितनी देर तक एदी नीयत दे विच मैल भरी हुई, जितनी देर तक इस मनुख की मत दे विच मंदियां विचारां चलदियां पईयां ने, गलत विचारां चलदियां पईयां ने। इस वास्ते जे सहज प्राप्त करने अपने जीवन दे सहम दूर कर, सहम दूर करने ने अपने अंदर दी मैल तो, ते अंदर दी मैल गुरु अमरदास पातशाह महाराज कहिंदे ने दिखावे दीयां धार्मिक रस्मां निभा के नहीं धोती जाएगी। किन्ने को मनुख बाहर दी सोच रख लेगा, किन्नी को सोच रखेगा। सतगुरु गुरु नानक पातशाह महाराज जी ने तो एक जगह ते हद करके रख दी, कहने लगे सोने का चौंका, थोड़ा जिहा ध्यान विच रखना, क्योंकि सोने नू लोकी बड़ी पवित्र धात मनदे ने। जिहड़ा कोई कहे दा पांडा होवे, लोहे दा पांडा होवे, इस तरीके दी धात दा पांडा होवे, उहदे संबंध विच ते आखदे ने जे उहनूं साफ करना होवे उहनूं चंगी तरह मांजना चाहीदा, फिर किधरे जाके साफ हुंदा है। चांदी दा बर्तन होवे कहिंदे ने केवल धोण नाल ही साफ हो जांदा, सोने दा बर्तन होवे कहिंदे धोण दी भी जरूरत नहीं, हवा दे नाल ही कहिंदे ने साफ हो जांदा है। उहनूं सब तों पवित्र धात मंनदे ने क्योंकि महंगी है, कीमती है। ते मेरे साहब सचे पातशाह महाराज जी ने शब्द वरत्या, कहन लगे की होएगा जे सोने का चौंका कंचन कुआर, रुपए की आकारा बहुत विस्तार, गंगा का उदक करंते की आग, गरुड़ा खाना दुध स्यो गाड़, कह दिता रे मन लेखे कब हुन पाए, जाम न पीजे साच नाए। इन्हें कीमती बोल ने कहन लगे तेरा सारे दा सारा चौंका, तेरे सारे दी सारी रसोई सोने दी होवे। कंचन कुआर, कुआर दा अर्थ बर्तन जेड़े ने, गागरां जेड़ियां ने, भांडे जेड़े ने, कहन लगे वह भी सोने दे होवन। ते ब्राह्मण सोच वास्ते, पवित्रता वास्ते अपने चौंके दे आले दुआले लकीरां वाहुंदा सी। साहिब सच्चे पातशाह कहन लगे वह लकीरां तेरियां चांदी दियां वगियां होईयां, फिर तू भोजन तैयार करना है, आम साधारण पानी ना वरते, तू गंगा दा पानी लिया के वरते। गंगा का उदक होवे, उदक कहिंदे ने पानी नू, आम साधारण पानी दी वरतों ना करे, तू गंगा दा पानी लिया के वरते भोजन तैयार करन वास्ते। फिर कहिंदे ने करंते की आग, आग भी कहिंदे ने जुठी हो जांदी है, तू सुची आग दी वरतों करे। सुची आग वह आग जिहड़ी जग आदक करन समय ब्राह्मण लोग वरत्या करदे सन, एक खास किस्म दा रुख आ, उस रुख दियां डोटाणियां लैके एक टाणी दे विच शेक करके दूसरी टाणी उहदे विच पा के जोर दी उहनां नूं घुमाया जांदा, उहनां दी रगड़ तों जिहड़ी अग तैयार हुंदी है उहनूं आखिया जांदा सी इह अग बड़ी सुची है, इह जूठी अग नहीं। जग आदक करन वेले उस अग दी वरतों करदे सन। फिर मेरे साहब सचे पातशाह कहन लगे वधिया जी किस्म का दुध लिया के, वधिया जी किस्म के चावल लिया के, फिर किधरे तू खीर तैयार करे, इन्नी सुचमताई दिसन वाली अपनाए, फिर तू अपना भोजन तैयार करके उन्नू खाए, फिर आखे एहो जिहा सुचा भोजन खा के मैं पवित्र हो जावांगा। गुरु नानक पातशाह कहिंदे ने रे मन लेखे कब हू ना पाए, तेरा कोई उद्दम लेखे विच नहीं पाए। तो बाहरों कितने भी सुचमताई रख लें, बाहरों कितने भी साफ सफाई पवित्रता का अडंबर रच के बह जाए, मेरे साहब सच्चे पातशाह कह लगे नहीं पवित्र होएगा। जाम न पीजै साच नाए, जितनी देर तक तेरा अपना मन जेड़ा परमात्मा की याद दे विच नहीं पतीजदा, जितनी देर तक रब्बी गुणा दे विच तेरा हिरदा जेड़ा भिजदा नहीं, बाहरों कुछ भी कर लें, ते हुण यह कर्म बिना शक साहिब गुरु नानक पातशाह महाराज जी ने ब्राह्मण दे तके सन, एक हिंदू दे तके सन, ते आख्या सी इस तरीके दे नाल पवित्र नहीं होएगा। कि इन्हां दे विचों इहदे नाल मिलदे जुलदे कर्म जिहड़े ने साडे अंदर नहीं अपनाए जांदे, ਸਾਡੇ ਅੰਦਰ ਵੀ ਇਹ ਧਾਰਨਾ ਬਣ ਗਈ ਕਿ ਸ਼ਾਇਦ ਕਿਸੇ ਖਾਸ ਕਿਸਮ ਦੀ ਧਾਤ ਦੇ ਵਿੱਚ ਭੋਜਨ ਛਕਿਆ ਜਾ ਸਕਦਾ ਹੈ, ਕੇਵਲ ਆਪਣੇ ਖਾਣ ਵਾਸਤੇ ਸਰਬ ਲੋਹ ਦੇ ਭਾਂਡੇ ਵਰਤੇ ਜਾਵਣ, ਤੇ ਜਿਹੜਾ ਸਰਬ ਲੋਹ ਦੇ ਭਾਂਡੇ ਵਰਤਦਾ ਉਹਨੂੰ ਆਖਿਆ ਜਾਂਦਾ ਇਹ ਮਨੁੱਖ ਬਵੇਕੀ ਹੈ। ਜਦਕਿ ਬਵੇਕੀ ਲਫ਼ਜ਼ ਦਾ ਤੇ ਅਰਥ ਸੀ ਜਿਸ ਮਨੁੱਖ ਦੇ ਕੋਲ ਵਿਵੇਕ ਹੈ, ਜਿਸ ਮਨੁੱਖ ਦੇ ਕੋਲ ਗਿਆਨ ਹੈ, ਜਿਸ ਮਨੁੱਖ ਦੇ ਕੋਲ ਸੋਝੀ ਹੈ ਵੀ ਸਹੀ ਕੀ ਹੈ, ਗਲਤ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਕੀ ਮੈਨੂੰ ਜੀਵਨ ਦੇ ਅੰਦਰ ਕਰਨ ਵਾਸਤੇ ਗੁਰੂ ਕਹਿੰਦਾ, ਕੀ ਕਰਨ ਤੋਂ ਮੇਰਾ ਸਤਿਗੁਰੂ ਮੈਨੂੰ ਵਰਜਦਾ ਪਿਆ, ਜਿਸ ਨੂੰ ਇਸ ਗੱਲ ਦੀ ਸੋਝੀ ਹੈ, ਗੁਰਮਤ ਨੇ ਉਸ ਮਨੁੱਖ ਨੂੰ ਵਿਵੇਕੀ ਮੰਨਿਆ, ਉਹਦੇ ਕੋਲ ਵਿਵੇਕ ਹੈ। ਤੇ ਅਸੀਂ ਵਿਵੇਕੀ ਉਹਨੂੰ ਮੰਨ ਕੇ ਬਹਿ ਗਏ ਵੀ ਬਾਣੀ ਨੂੰ ਪੜ੍ਹਨਾ ਵਿਚਾਰਨਾ ਤੇ ਭਾਵੇਂ ਨਾ ਹੀ ਆਉਂਦਾ ਹੋਵੇ, ਪਰ ਹਾਂ ਕੇਵਲ ਭਾਂਡੇ ਮਨੁੱਖ ਸਰਬ ਲੋਹ ਦੇ ਵਰਤੇ, ਆਮ ਨਲਕੇ ਦਾ ਪਾਣੀ ਨਾ ਵਰਤੇ, ਕਿਉਂਕਿ ਨਲਕੇ ਦਾ ਪਾਣੀ ਵਰਤਾਂਗੇ ਹੇਠਾਂ ਚਮੜੇ ਦੀ ਬੋਕੀ ਪਈ ਹੋਈ ਹੈ, ਇਸ ਵਾਸਤੇ ਪਾਣੀ ਜਿਹੜਾ ਅਪਵਿੱਤਰ ਹੋ ਜਾਏਗਾ, ਕਿਸੇ ਵਗਦੇ ਦਰਿਆ ਦਾ ਪਾਣੀ ਲਿਆ ਕੇ ਉਹ ਵਰਤਿਆ ਜਾਏ। ਤੇ ਇਹ ਸਾਰਾ ਕੁਝ ਕਰਨ ਵਾਲਾ ਮਨੁੱਖ ਫਿਰ ਆਪਣੇ ਆਪ ਨੂੰ ਵਿਵੇਕੀ ਅਖਵਾਉਂਦਾ ਹੈ। ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਫਿਰ ਸਾਡੇ ਉੱਤੇ ਲਾਗੂ ਨਹੀਂ ਹੋਣਗੇ, ਜਦੋਂ ਸਤਿਗੁਰੂ ਸਮਝਾਉਂਦੇ ਨੇ ਫਿਰ ਬੋਲਾਂ ਵੱਲ ਧਿਆਨ ਦੇਣਾ। ਕਹਿੰਦੇ ਨੇ ਸੋਨੇ ਕਾ ਚੌਂਕਾ ਕੰਚਨ ਕੁਆਰ, ਰੁਪੇ ਕੀ ਆਕਾਰ ਬਹੁਤ ਵਿਸਥਾਰ, ਗੰਗਾ ਕਾ ਉਦਕ ਕਰੰਤੇ ਕੀ ਆਗ, ਗਰੁੜਾ ਖਾਣਾ ਦੁੱਧ ਸਿਉ ਗਾੜ, ਰੇ ਮਨ ਲੇਖੇ ਕਬੂ ਨਾ ਪਾਏ, ਜਾਮ ਨਾ ਭੀਜੈ ਸੱਚ। ਜਿੰਨੀ ਦੇਰ ਤੱਕ ਤੇਰਾ ਹਿਰਦਾ ਰੱਬੀ ਗੁਣਾਂ ਦੇ ਨਾਲ ਨਹੀਂ ਪਤੀਜਦਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੋ ਮਰਜ਼ੀ ਕਰ ਲੈ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਰਮੀ ਸਹਿਜ ਨਾ ਉਪਜੈ। ਇਹੋ ਜੇ ਕਰਮ ਕਾਂਡ ਕਰਨ ਦੇ ਨਾਲ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਜੀਵਨ ਦੇ ਅੰਦਰ ਸਹਿਜ ਦੀ ਪ੍ਰਾਪਤੀ ਨਹੀਂ, ਬਲਕਿ ਗੁਰੂ ਨਾਨਕ ਪਿਤਾ ਨੇ ਤੇ ਇੱਕ ਸ਼ਬਦ ਵਰਤਿਆ ਸੀ, ਜਿਸ ਦਿਨ ਤੈਨੂੰ ਅਸਲ ਦੇ ਵਿੱਚ ਸੋਝੀ ਆਏਗੀ, ਜਿਸ ਦਿਨ ਤੈਨੂੰ ਅਸਲ ਦੇ ਵਿੱਚ ਗਿਆਨ ਆਏਗਾ, ਤੂੰ ਆਪ ਮੰਨ ਲਏਗਾ ਇਹ ਸਾਰੇ ਕਰਮ ਜਿਹੜੇ ਨੇ ਫੋਕੇ ਨੇ, ਸਾਰੇ ਕਰਮ ਜਿਹੜੇ ਨੇ ਵਿਅਰਥ ਨੇ, ਨਿਕੰਮੇ ਨੇ। ਪਰ ਮੁਸ਼ਕਲ ਇਹ ਬਣਦੀ ਹੈ ਕਿ ਅਸੀਂ ਗੁਰੂਆਂ ਦੇ ਉਹਨਾਂ ਬੋਲਾਂ ਨੂੰ ਕੇਵਲ ਸੀਮਿਤ ਕਰਕੇ ਮੰਨ ਗਏ ਕਿ ਸ਼ਾਇਦ ਪੰਡਿਤ ਨੂੰ ਹੀ ਆਖੇ ਜਾ ਰਹੇ ਨੇ, ਕੇਵਲ ਬ੍ਰਾਹਮਣ ਨੂੰ ਵੀ ਆਖੇ ਜਾ ਰਹੇ ਨੇ, ਸਾਨੂੰ ਥੋੜ੍ਹੀ ਆਖੇ ਜਾ ਰਹੇ ਨੇ। ਪਰ ਗੁਰਦੇਵ ਪਾਤਸ਼ਾਹ ਜੀ ਦੇ ਬੋਲ ਸਾਡੇ ਤੇ ਢੁੱਕਦੇ ਨੇ, ਥੋੜ੍ਹਾ ਜਿਹਾ ਧਿਆਨ ਦੇ ਵਿੱਚ ਲੈਣਾ ਉਹਦੇ ਵਿੱਚੋਂ ਕਿੰਨੇ ਕਰਮ ਜਿਹੜੇ ਨੇ ਜਿਹੜੇ ਸਾਡੇ ਅੰਦਰ ਆ ਚੁੱਕੇ ਨੇ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ ਪੜ੍ਹਦੇ ਹਾਂ ਕਿ ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗੁਲ ਸਮਾਧੰਗ, ਮੁਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਤੇ ਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਇ ਧੋਤੀ ਬਸਤਰ ਕਪਾਟੰਗ। ਗੁਰਦੇਵ ਨੇ ਆਖਿਆ ਸੀ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ, ਨਿਸ਼ਚੋ ਕਰਮ ਕਹੋ ਨਾਨਕ ਨਿਚੋ ਧਿਆਵੈ, ਵਿਣ ਸਤਿਗੁਰ ਵਾਟ ਨਾ ਪਾਵੈ। ਗੁਰਦੇਵ ਕਹਿਣ ਲੱਗੇ ਜੇ ਜਾਣਸ ਬ੍ਰਹਮੰ ਕਰਮ, ਜੇ ਤੈਨੂੰ ਅਸਲੀ ਧਰਮ ਦੇ ਕਰਮ ਦਾ ਪਤਾ ਚੱਲ ਜਾਏ ਵੀ ਅਸਲੀ ਧਰਮ ਦਾ ਕਰਮ ਤੇ ਪਰਮਾਤਮਾ ਦੀ ਯਾਦ ਵਿੱਚ ਜੁੜਨਾ ਹੈ, ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ, ਜੇ ਤੈਨੂੰ ਇਸ ਅਸਲੀ ਬ੍ਰਹਮ ਕਰਮ ਦਾ ਪਤਾ ਚੱਲ ਜਾਏ, ਸਭ ਫੋਕਟ ਨਿਸ਼ਚੋ ਕਰਮ, ਤੂੰ ਯਕੀਨ ਨਿਸ਼ਚੇ ਦੇ ਨਾਲ ਜਾਣ ਲਏਗਾ, ਸਵੀਕਾਰ ਕਰੇਗਾ ਇਹ ਸਾਰੇ ਕਰਮ ਫੋਕੇ ਨੇ। ਉਹਨਾਂ ਦੇ ਵਿੱਚੋਂ ਕਿੰਨੇ ਕਰਮ ਜਿਹੜੇ ਮਨੁੱਖ ਕਰਦੇ ਪਏ ਨੇ, ਕੇਵਲ ਸਤਿਗੁਰੂ ਪਾਤਸ਼ਾਹ ਮਹਾਰਾਜ ਬ੍ਰਾਹਮਣ ਨੂੰ ਥੋੜ੍ਹੀ ਆਖਦੇ ਪਏ ਨੇ ਵੀ ਤੂੰ ਗਲ ਦੇ ਵਿੱਚ ਮਾਲਾ ਕਿਉਂ ਪਾਈਆਂ ਹੋਈਆਂ, ਤੇ ਅਸੀਂ ਮੰਨ ਕੇ ਬਹਿ ਜਾਈਏ ਕਿ ਅਸੀਂ ਮਾਲਾ ਪਹਿਣ ਕੇ ਧਰਮੀ ਬਣ ਜਾਵਾਂਗੇ। ਜੇ ਬ੍ਰਾਹਮਣ ਮਾਲਾ ਪਹਿਣ ਦਾ ਇਹ ਗੁਰੂ ਨਾਨਕ ਪਾਤਸ਼ਾਹ ਉਹਨੂੰ ਪਖੰਡੀ ਕਹਿੰਦੇ ਪਏ ਨੇ, ਤੇ ਬਚਨ ਤੇ ਸਾਡੇ ਤੇ ਵੀ ਲਾਗੂ ਹੋਣਗੇ, ਅਸੀਂ ਵੀ ਪਖੰਡੀ ਹਾਂ ਜਿਹੜੇ ਮਾਲਾ ਨੂੰ ਧਰਮ ਦਾ ਚਿੰਨ੍ਹ ਮੰਨ ਕੇ ਬੈਠ ਗਏ। ਜੇ ਬ੍ਰਾਹਮਣ ਮੂਰਤੀਆਂ ਦੀ ਪੂਜਾ ਕਰਦਾ ਪਿਆ ਹੈ ਬਿਨਾਂ ਸੋਚਣ ਸਮਝਣ ਤੋਂ, ਗੁਰੂ ਨਾਨਕ ਪਾਤਸ਼ਾਹ ਉਹਨੂੰ ਪਖੰਡੀ ਆਖਦੇ ਪਏ ਨੇ, ਉਹਨੂੰ ਫੋਕਟ ਕਰਮ ਕਰਨ ਵਾਲਾ ਆਖਦੇ ਪਏ ਨੇ। ਜੇ ਉਸੇ ਤਰੀਕੇ ਦੇ ਨਾਲ ਅਸੀਂ ਗੁਰੂਆਂ ਦੀਆਂ ਤਸਵੀਰਾਂ ਦੇ ਅੱਗੇ ਮੱਥੇ ਟੇਕਦੇ ਹਾਂ, ਜਾਂ ਇੰਜ ਆਖਾਂ ਉਸੇ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੱਥਾ ਟੇਕਦੇ ਪਏ ਹਾਂ, ਉਹਦੇ ਤੋਂ ਵੱਧ ਕੇ ਸਾਡੇ ਵਾਸਤੇ ਕੋਈ ਅਹਿਮੀਅਤ ਹੈ ਹੀ ਨਹੀਂ ਵੀ ਗੁਰੂ ਦੇ ਕੋਲੋਂ ਅਸੀਂ ਕੁਝ ਸਿੱਖਣਾ ਹੈ, ਗੁਰੂ ਦੇ ਕੋਲੋਂ ਅਸੀਂ ਕੁਝ ਜੀਵਨ ਜਾਚ ਗ੍ਰਹਿਣ ਕਰਨੀ ਹੈ, ਸਾਨੂੰ ਆਖਿਆ ਜਾ ਰਿਹਾ ਹੈ। ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬ੍ਰਾਹਮਣ ਨੂੰ ਆਖਦੇ ਪਏ ਨੇ ਵੀ ਤੂੰ ਜ਼ਬਾਨ ਤੋਂ ਝੂਠ ਬੋਲਦਾ ਪਿਆ, ਮੁੱਖ ਝੂਠ ਵਿਭੂਖਣ ਸਾਰ, ਵਿਭੂਖਣ ਕਹਿੰਦੇ ਨੇ ਗਹਿਣਿਆਂ ਨੂੰ, तो जबान तो झूठ बोलदा पे पर झूठ नूं तो गहणियां दे नाल सजा सजा के पेश करदा पे, गहणियां दे नाल सजाउंदा पे झूठ नूं, बोलदा झूठ आ पर उहनूं इन्ना सवार सवार के इन्ने मसाले ला ला के पेश करदा वी सुणन वाले नूं जापदा इही उह सच आ, इहो जिहे स्वर्ग दे नक्शे खिचदा पे आ ਵੀ ਸੁਣਨ ਵਾਲਾ ਜਾਪਦਾ ਅਸਲੀ ਦੁਨੀਆਂ ਤੇ ਹੈ ਹੀ ਹੈ ਜਿਹੜੀ ਮੈਨੂੰ ਦੱਸੀ ਜਾ ਰਹੀ ਹੈ। ਤੇ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਬ੍ਰਾਹਮਣ ਨੂੰ ਆਖਦੇ ਪਏ ਨੇ ਸਾਡੇ ਤੇ ਲਾਗੂ ਨਹੀਂ ਹੁੰਦੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਝੂਠੀਆਂ ਕਹਾਣੀਆਂ ਸੁਣਾਉਂਦੇ ਨੇ, ਝੂਠੀਆਂ ਸਾਖੀਆਂ ਸੁਣਾਉਂਦੇ ਨੇ, ਗੁਰੂ ਦੀਆਂ ਸਿੱਖਿਆਵਾਂ ਦੇ ਉਲਟ ਜਾ ਕੇ ਕਹਾਣੀਆਂ ਸੁਣਾਉਂਦੇ ਨੇ ਕਿ ਇਹ ਬੋਲ ਗੁਰਦੇਵ ਜੀ ਦੇ ਸਾਡੇ ਉੱਤੇ ਲਾਗੂ ਨਹੀਂ ਹੁੰਦੇ, ਵੀ ਅਸੀਂ ਵੀ ਉਸੇ ਤਰੀਕੇ ਦੇ ਨਾਲ ਕਹਾਣੀਆਂ ਝੂਠੀਆਂ ਹੁੰਦੀਆਂ ਨੇ, ਸਾਖੀਆਂ ਝੂਠੀਆਂ ਹੁੰਦੀਆਂ ਨੇ, ਪਰ ਉਹਨਾਂ ਸਾਖੀਆਂ ਨੂੰ ਇੰਨਾ ਸਜਾ ਸਜਾ ਕੇ, ਇੰਨਾ ਸਵਾਰ ਸਵਾਰ ਕੇ, ਇੰਨੇ ਮਸਾਲੇ ਲਾ ਲਾ ਕੇ ਪੇਸ਼ ਕਰਦੇ, ਸੁਣਨ ਵਾਲਾ ਕਹਿੰਦਾ ਅਸਲੀ ਗੱਲ ਤੇ ਹੈ ਹੀ ਆ। ਚਾਹੇ ਉਹ ਸਾਖੀ ਗੁਰੂਆਂ ਦੇ ਭੋਰਿਆਂ ਦੇ ਵਿੱਚ ਬੈਠਣ ਦੇ ਸੰਬੰਧ ਵਿੱਚ ਪ੍ਰਚਲਿਤ ਹੋਵਣ, ਚਾਹੇ ਉਹ ਸਤਿਗੁਰਾਂ ਦੇ ਸੰਬੰਧ ਵਿੱਚ ਹੋਵਣ, ਵੀ ਸਤਿਗੁਰੂ ਆਪਣੇ ਬਜ਼ੁਰਗਾਂ ਦੇ ਸਰਾਧ ਕਰਦੇ ਰਹੇ, ਚਾਹੇ ਉਹ ਸਾਡੇ ਸਰੋਵਰਾਂ ਦੇ ਸੰਬੰਧ ਵਿੱਚ ਹੋਵਣ, ਚਾਹੇ ਉਹ ਸਾਡੀਆਂ ਬੌਲੀਆਂ ਦੇ ਸੰਬੰਧ ਵਿੱਚ ਹੋਵਣ, ਜਿਹੜੀਆਂ ਝੂਠੀਆਂ ਕਹਾਣੀਆਂ ਝੂਠੀਆਂ ਸਾਖੀਆਂ ਅਸੀਂ ਪ੍ਰਚਲਿਤ ਕੀਤੀਆਂ ਹੋਈਆਂ ਨੇ, ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ ਉਹਨਾਂ ਦੇ ਉੱਤੇ ਲਾਗੂ ਨਹੀਂ ਹੁੰਦੇ। ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸੱਜਣਾ ਜਿਸ ਦਿਨ ਤੈਨੂੰ ਅਸਲੀ ਧਰਮ ਕਰਮ ਦਾ ਪਤਾ ਚੱਲੇਗਾ, ਯਕੀਨ ਕਰਕੇ ਜਾਣ ਲਏਗਾ ਇਹ ਸਭ ਕੁਝ ਝੂਠਾ ਹੈ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਹਚੋ ਕਰਮੰ ਕਹੁ ਨਾਨਕ ਨਿਹਚੋ ਧਿਆਵੈ। ਨਿਸ਼ਚੋ ਦੋ ਸ਼ਬਦ ਨੇ, ਨਿਸ਼ਚੋ ਤੇ ਨਿਹਚੋ। ਨਿਸ਼ਚੋ ਦਾ ਅਰਥ ਹੈ ਯਕੀਨੀ ਤੌਰ ਤੇ, ਨਿਹਚੋ ਦਾ ਅਰਥ ਹੈ ਨਿਹਚਾ ਤਾਰ ਕੇ, ਸ਼ਰਧਾ ਦੇ ਨਾਲ, ਸਿਦਕ ਦੇ ਨਾਲ। ਕਹਿਣ ਲੱਗੇ ਜਦੋਂ ਤੂੰ ਪੂਰਨ ਸ਼ਰਧਾ ਦੇ ਨਾਲ ਰੱਬੀ ਜਾਤ ਵਿੱਚ ਜੁੜਨਾ ਹੀ ਧਰਮ ਦਾ ਸਭ ਤੋਂ ਸ੍ਰੇਸ਼ਟ ਕਰਮ ਮੰਨ ਕੇ ਬੈਠ ਜਾਏਗਾ, ਫਿਰ ਤੈਨੂੰ ਪਤਾ ਚੱਲੇਗਾ ਬਾਕੀ ਦੀਆਂ ਰਸਮਾਂ ਜਿਹੜੀਆਂ ਮੈਂ ਦਿਖਾਵੇ ਵਾਸਤੇ ਲੋਕਾਂ ਦੇ ਵਿੱਚ ਚੰਗਾ ਇਸ ਡਰ ਦੇ ਨਾਲ ਕਰਦਾ ਪਿਆ ਸਾ ਵੀ ਨਾ ਕੀਤੀਆਂ ਤੇ ਲੋਕੀ ਕੀ ਆਖਣਗੇ। ਗੁਰਦੇਵ ਜੀ ਦੇ ਬੋਲ ਨੇ ਕਹਿਣ ਲੱਗੇ ਪਤਾ ਚੱਲੇਗਾ ਸਾਰਾ ਕੁਝ ਝੂਠਿਆ, ਪਰ ਕਹਿਣ ਲੱਗੇ ਵਿਣ ਸਤਿਗੁਰ ਵਾਟ ਨਾ ਪਾਵੇ। ਇਸ ਰਸਤੇ ਦੇ ਉੱਤੇ ਤੁਰਨੇ ਗੁਰੂ ਕੋਲ ਆਉਣਾ ਪਏਗਾ, ਗੁਰੂ ਤੈਨੂੰ ਸਹੀ ਰਸਤੇ ਦੇ ਉੱਤੇ ਤੋਰੇਗਾ। ਇਹੀ ਸ਼ਬਦ ਆਪ ਜੀ ਨੇ ਆਰੰਭ ਦੇ ਵਿੱਚ ਪਹਿਲਾਂ ਸ਼ਰਵਣ ਕੀਤਾ ਸੀ ਕਿ ਭਾਂਡਾ ਹੱਸ਼ਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਸ਼ਾ ਨਾ ਹੋਏ ਸੀ। ਉੱਥੇ ਗੁਰਦੇਵ ਨੇ ਆਖਿਆ ਸੀ ਗੁਰੂ ਦੁਆਰਾ ਸੋਝੀ ਪਾਏ ਸੀ। ਉਹ ਸਰੀਰ ਦਾ ਭਾਂਡਾ, ਉਹ ਹਿਰਦੇ ਦਾ ਭਾਂਡਾ, ਉਹ ਜੀਵਨ ਦਾ ਭਾਂਡਾ ਪਵਿੱਤਰ ਆ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜੋ ਤਿਸ ਭਾਵ ਸੀ, ਅਸੀਂ ਉਹ ਮੰਨ ਕੇ ਬਹਿ ਗਏ ਜਿਹਨੂੰ ਲੋਕੀ ਪ੍ਰਵਾਨ ਕਰਦੇ ਹੋਵਣ, ਜਿਹਦੀ ਲੋਕੀ ਜੈ ਜੈਕਾਰ ਕਰਦੇ ਹੋਵਣ। ਅਸੀਂ ਕੇਵਲ ਲੋਕਾਂ ਦੀਆਂ ਨਜ਼ਰਾਂ ਦੇ ਅੰਦਰ ਚੰਗੇ ਦਿਸਣ ਵਾਸਤੇ ਦੌੜ ਭੱਜ ਕਰਦੇ ਰਹੇ, ਪਰ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਂਡਾ ਜੀਵਨ ਦਾ, ਹਿਰਦੇ ਦਾ, ਉਹੀ ਪਵਿੱਤਰ ਆ ਜਿਹੜਾ ਮਾਲਕ ਨੂੰ ਪਾ ਜਾਏ। ਨਹੀਂ ਤੇ ਮਨੁੱਖ ਅੰਦਰੋਂ ਮਹਿਲ ਦੇ ਨਾਲ ਭਰਿਆ ਹੋਇਆ, ਬਾਹਰੋਂ ਦੇਖਣ ਨੂੰ ਬੜਾ ਪਵਿੱਤਰ ਜਾਪਦਾ, ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕੁਝ ਵੀ ਨਹੀਂ ਹੋਏਗਾ। ਗੁਰਦੇਵ ਦੇ ਦੋ ਬੋਲ ਮੈਨੂੰ ਯਾਦ ਆ ਗਏ, ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਇੱਕ ਬਚਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਗੁਰੂ ਅਮਰਦਾਸ ਜੀ ਨੇ ਕਹਿਣ ਲੱਗੇ ਜਿਹਨੇ ਨਾਮ ਵਿਸਾਰਿਆ ਬਹੁ ਕਰਮ ਕਮਾਵੇ, ਨਾਨਕ ਜੰਪੁਰ ਬੱਧੇ ਮਾਰੀਐ ਜਿਉਂ ਸੰਨੀ ਉੱਪਰ ਚੋਰ। ਕਹਿਣ ਲੱਗੇ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਜੀਵਨ ਦੇ ਅੰਦਰ ਗ੍ਰਹਿਣ ਕਰਨ ਦਾ ਉੱਦਮ ਨਹੀਂ ਕੀਤਾ, ਨਾਮ ਭੁਲਾ ਦਿੱਤਾ, ਪਰਮਾਤਮਾ ਦੇ ਗੁਣ ਜਿਹੜੇ ਨੇ ਉਹ ਜੀਵਨ ਦੇ ਵਿੱਚੋਂ ਅਲੋਪ ਹੋ ਗਏ, ਜੀਵਨ ਦੇ ਅੰਦਰ ਨਾ ਸਤ ਆ, ਜੀਵਨ ਦੇ ਅੰਦਰ ਨਾ ਸੰਤੋਖ ਆ, ਜੀਵਨ ਦੇ ਅੰਦਰ ਨਾ ਦਇਆ ਹੈ, ਨਾ ਧਰਮ ਹੈ, ਨਾ ਧੀਰਜ ਆ। ਕਹਿਣ ਲੱਗੇ ਜੀਵਨ ਦੇ ਅੰਦਰ ਰੱਬ ਦਾ ਨਾਮ ਤੇ ਹੈ ਹੀ ਨਹੀਂ, ਪਰ ਹਾਂ ਹੋਰ ਕਰਮ ਬੜੇ ਕਰਦੇ ਨੇ। ਸਤਿਗੁਰੂ ਕਹਿੰਦੇ ਨੇ ਜਮਾਂ ਦੀ ਪੁਰੀ ਦੇ ਵਿੱਚ ਉਹ ਮਨੁੱਖ ਬੱਝੇ ਹੋਏ ਮਾਰ ਖਾਂਦੇ ਨੇ ਇਸ ਤਰੀਕੇ ਦੇ ਨਾਲ ਜਿਵੇਂ ਕਿਸੇ ਚੋਰ ਨੂੰ ਸੰਨ ਲਗਾਉਂਦੇ ਨੂੰ ਪਕੜ ਲਿਆ ਜਾਏ ਤੇ ਉਹਨੂੰ ਮਾਰ ਪੈਂਦੀ ਹੈ। ਹੁਣ ਚੋਰ ਚੋਰੀ ਕਰਦਾ ਹੋਇਆ, ਸੰਨ ਲਗਾਉਂਦਾ ਹੋਇਆ, ਪਕੜ ਲਿਆ ਜਾਏ, ਜਦੋਂ ਉਹਨੂੰ ਮਾਰ ਪੈਂਦੀ ਹੈ, ਸਾਹਿਬ ਕਹਿੰਦੇ ਨੇ ਉਹਦੇ 'ਤੇ ਕੋਈ ਤਰਸ ਨਹੀਂ ਕਰਦਾ, ਕਿਉਂਕਿ ਪਤਾ ਮੌਕੇ 'ਤੇ ਫੜਿਆ ਗਿਆ। ਬਾਅਦ ਦੇ ਵਿੱਚ ਤੇ ਕੋਈ ਕਹਿ ਸਕਦਾ ਵੀ ਝੂਠਾ ਇਲਜ਼ਾਮ ਲਗਾ ਦਿੱਤਾ ਇਸ ਵਾਸਤੇ ਇਹਨੂੰ ਮਾਰਿਆ ਗਿਆ, ਬੇਦੋਸ਼ੇ ਨੂੰ ਮਾਰਿਆ ਗਿਆ, ਪਰ ਚੋਰੀ ਕਰਦੇ ਨੂੰ ਸੰਨ ਲਗਾਉਂਦੇ ਨੂੰ ਪਕੜ ਲਿਆ ਗਿਆ। ਉਹਨੂੰ ਮਾਰ ਪੈਂਦੀ ਹੈ, ਉਹਨੂੰ ਕੋਈ ਛਡਾਉਂਦਾ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਮਾਲਕ ਦੀ ਯਾਦ ਛੱਡ ਕੇ ਜਿਹੜੇ ਹੋਰਨਾਂ ਕਰਮ ਕਾਂਡਾਂ ਦੇ ਵਿੱਚ ਉਲਝੇ ਹੋਏ ਨੇ, ਉਹਨਾਂ ਨੂੰ ਵਿਕਾਰਾਂ ਦੀ ਇਸੇ ਤਰੀਕੇ ਦੇ ਨਾਲ ਮਾਰ ਪੈਂਦੀ ਹੈ, ਉਹਨਾਂ ਨੂੰ ਔਗਣਾਂ ਦੀ ਇਸੇ ਤਰੀਕੇ ਦੇ ਨਾਲ ਮਾਰ ਪੈਂਦੀ ਹੈ। ਗੁਰਦੇਵ ਨੇ ਸ਼ਬਦ ਵਰਤਿਆ, ਕਹਿਣ ਲੱਗੇ ਧਰਤ ਸੁਹਾਵੜੀ, ਗੁਰੂ ਅਰਜਨ ਦੇਵ ਜੀ। ਅਗਲਾ ਸਲੋਕ, ਧਰਤ ਸੁਹਾਵੜੀ ਆਕਾਸ਼ ਸੁਹੰਦਾ ਜਪੰਦਿਆਂ ਹਰ ਨਾਉ, ਨਾਨਕ ਨਾਮ ਵਿਹੋਣਿਆ ਤਿੰਨ ਤਨ ਖਾਵੇ ਕਾਉ, ਤਿੰਨ ਤਨ ਖਾਵੇ ਕਾਉ। ਉਹਦੇ ਸਰੀਰ ਦੇ ਉੱਤੇ ਕਹਿਣ ਲੱਗੇ ਕਾਂ ਠੂੰਗੇ ਮਾਰਦੇ ਪਏ ਨੇ, ਜਿਹੜਾ ਪਰਮਾਤਮਾ ਦੀ ਯਾਦ ਤੋਂ ਵਿਹੋਣਾ ਹੈ। ਕਾਂ ਉਹਦੇ ਸਰੀਰ ਨੂੰ ਚਰੁੰਡਦੇ ਪਏ ਨੇ, ਭਾਵ ਕਦੇ ਕਾਮ ਆਉਂਦਾ, ਉਹਦੇ ਜੀਵਨ ਤੇ ਠੂੰਗਾ ਮਾਰ ਜਾਂਦਾ, ਕਦੇ ਕ੍ਰੋਧ ਆਉਂਦਾ, ਕਦੇ ਲੋਭ ਆਉਂਦਾ, ਕਦੇ ਮੋਹ ਆਉਂਦਾ, ਕਦੇ ਅਹੰਕਾਰ ਆਉਂਦਾ। ਇਹ ਵਿਕਾਰਾਂ ਦੇ ਕਾਂ ਉਸ ਮਨੁੱਖ ਦੇ ਸਰੀਰ ਨੂੰ ਚਰੁੰਡਦੇ ਪਏ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਯਾਦ ਰੱਖ ਸੱਜਣਾ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜ ਸੰਸਾਰ ਨਾ ਜਾਏ, ਨਹਿ ਜਾਏ ਸੰਸਾ ਕਿਤੇ ਸੰਜਮ, ਰਹੇ ਕਰਮ ਕਮਾਏ, ਰਹੇ ਦਾ ਅਰਥ ਹੈ ਰਹਿ ਗਏ, ਥੱਕ ਗਏ, ਹਾਰ ਗਏ ਲੋਕੀ ਦਿਖਾਵੇ ਦੀਆਂ ਰਸਮਾਂ ਨਿਭਾ ਨਿਭਾ ਕੇ ਧਰਮ ਦੇ ਨਾਮ ਦੇ ਉੱਤੇ, ਕਿਸੇ ਨੂੰ ਸਹਿਜ ਨਹੀਂ ਮਿਲਿਆ, ਕਿਸੇ ਨੂੰ ਆਨੰਦ ਨਹੀਂ ਮਿਲਿਆ। ਗੁਰਦੇਵ ਕਹਿੰਦੇ ਨੇ, ਨਹਿ ਜਾਏ ਸੰਸਾ ਕਿਤੇ ਸੰਜਮ, ਰਹੇ ਕਰਮ ਕਮਾਏ, ਸੰਸੈ ਜੀਉ ਮਲੀਨ ਹੈ। ਤੇਰੇ ਜੀਵਨ ਦੇ ਸਹਿਮ ਜਿਹੜੇ ਨੇ, ਤੇਰੇ ਜੀਵਨ ਦੇ ਡਰ ਜਿਹੜੇ ਨੇ, ਇਸ ਗੱਲ ਦਾ ਪ੍ਰਤੀਕ ਨੇ ਕਿ ਤੇਰੇ ਅੰਦਰ ਅਜੇ ਖੋਟ ਆ, ਤੇਰੇ ਅੰਦਰ ਕੋਈ ਮੈਲ ਹੈ, ਤੇਰੀ ਨੀਅਤ ਦੇ ਵਿੱਚ ਕੋਈ ਨਾ ਕੋਈ ਖੋਟ ਭਰੀ ਹੋਈ ਹੈ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਸੰਸੈ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਕਿਹੜੇ ਤਰੀਕੇ ਦੇ ਨਾਲ ਅੰਦਰ ਦੀ ਮੈਲ ਧੋਈਏ, ਜੀਵਨ ਦੇ ਵਿੱਚ ਉਹ ਸਹਿਮ ਮੁੱਕ ਜਾਏ, ਜੀਵਨ ਦੇ ਵਿੱਚ ਆਨੰਦ ਸਹਿਜ ਆ ਜਾਏ। ਤੋ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਮਨ ਧੋਵੋ ਸ਼ਬਦ ਲਾਗੋ, ਕਹਿਣ ਲੱਗੇ ਸ਼ਬਦ ਦੇ ਨਾਲ ਜੁੜੋ, ਗੁਰੂ ਦੀ ਸਿੱਖਿਆ ਦੇ ਨਾਲ ਜੁੜੋ, ਗੁਰੂ ਦੀ ਸਿੱਖਿਆ ਦੇ ਨਾਲ ਮਨੁੱਖ ਦੀ ਸੁਰਤ ਦੀ ਸਾਂਝ ਪੈ ਜਾਏ। ਇਸੇ ਨੂੰ ਬਾਬੇ ਕਬੀਰ ਨੇ ਆਖਿਆ ਸੀ ਕਿ ਸਾਧ ਮਿਲੈ ਸਿੱਧ ਪਾਈਐ, ਕਿ ਇਹ ਜੋਗ ਕੇ ਭੋਗ ਦੋਹ ਮਿਲ ਕਾਰ ਜੀ ਉਪਜੈ, ਰਾਮ ਨਾਮ ਸੰਜੋਗ। ਸਾਧ ਮਿਲੈ ਸਿੱਧ ਪਾਈਐ, ਕਿ ਇਹ ਜੋਗ ਕੇ ਭੋਗ ਦੋਹੋਂ ਮਿਲ, ਕਹਿਣ ਲੱਗੇ ਜਦੋਂ ਦੋ ਜਾਣੇ ਮਿਲ ਜਾਂਦੇ ਨੇ ਉਦੋਂ ਜੀਵਨ ਦਾ ਕਾਰਜ ਸਿਰੇ ਚੜ੍ਹਦਾ। ਦੋ ਜਾਣੇ ਕੌਣ ਮਿਲਦੇ ਨੇ? ਸਤਿਗੁਰੂ ਦਾ ਸ਼ਬਦ ਮਿਲਦਾ, ਸਿੱਖ ਦੀ ਸੁਰਤ ਮਿਲਦੀ ਹੈ। ਇਸੇ ਨੂੰ ਬਾਬੇ ਨਾਮਦੇਵ ਨੇ ਆਖਿਆ ਸੀ ਵੀ ਸੋਇਨੇ ਕੀ ਸੋਈ, ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਨਾਮਦੇਵ ਨੇ ਆਪਣਾ ਚਿੱਤ ਪਰਮਾਤਮਾ ਦੇ ਨਾਲ ਸਿਉਂ ਲਿਆ। ਕਾਹਦੇ ਨਾਲ ਸਿਉਂਿਆ? ਕਹਿਣ ਲੱਗੇ ਸੋਨੇ ਦੀ ਸੋਈ ਸੀ, ਚਾਂਦੀ ਦਾ ਧਾਗਾ ਸੀ, ਸੋਨੇ ਦੀ ਸੋਈ। ਸਤਿਗੁਰੂ ਦਾ ਸ਼ਬਦ ਜਿਹੜਾ, ਕਹਿਣ ਲੱਗੇ ਸੋਨੇ ਦੀ ਸੋਈ ਹੈ। ਸਿੱਖ ਦੀ ਸੁਰਤ ਜਿਹੜੀ ਹੈ, ਜਿਹੜੀ ਇਮਾਨਦਾਰੀ ਦੇ ਨਾਲ ਗੁਰੂ ਦਾ ਸ਼ਬਦ ਗ੍ਰਹਿਣ ਕਰਦੀ ਪਈ ਹੈ, ਭਗਤ ਨਾਮਦੇਵ ਜੀ ਕਹਿੰਦੇ ਨੇ ਉਹ ਚਾਂਦੀ ਦਾ ਧਾਗਾ ਹੈ। ਬਸ ਕਹਿਣ ਲੱਗੇ ਆ ਜੁਗਤੀ ਸਮਝ ਲੈ, ਜਿਸ ਵੇਲੇ ਸੂਈ ਧਾਗੇ ਦੀ ਸਹਾਇਤਾ ਦੇ ਨਾਲ ਕਿਸੇ ਕੱਪੜੇ ਨੂੰ ਸੀਵਿਆ ਜਾਂਦਾ, ਸੂਈ ਅੱਗੇ ਅੱਗੇ ਚੱਲਦੀ ਹੈ, ਧਾਗਾ ਪਿੱਛੇ ਪਿੱਛੇ ਚੱਲਦਾ ਹੈ। ਚਾਹੁੰਦਾ ਚਿੱਤ ਪਰਮਾਤਮਾ ਦੇ ਨਾਲ ਮੇਰਾ ਸੀਤਾ ਜਾਏ, ਤੇਰੀ ਸੁਰਤ ਜਿਹੜੀ ਹੈ ਸ਼ਬਦ ਦੇ ਪਿੱਛੇ ਪਿੱਛੇ ਤੁਰੇ। ਕਹਿਣ ਲੱਗੇ ਕਦੇ ਐਸਾ ਨਹੀਂ ਹੋਇਆ ਕਿ ਸੂਈ ਦੇ ਵਿੱਚ ਧਾਗਾ ਨਾ ਪਿਆ ਹੋਇਆ ਹੋਵੇ ਤੇ ਸੂਈ ਫਿਰ ਵੀ ਕਿਸੇ ਤਰੀਕੇ ਦੇ ਨਾਲ ਕੱਪੜੇ ਨੂੰ ਸੀ ਦੇਵੇ। ਕਦੇ ਐਸਾ ਹੋਇਆ ਕਿ ਸੂਈ ਦੇ ਵਿੱਚ ਧਾਗਾ ਨਾ ਹੋਵੇ? ਇਕੱਲਾ ਹੀ ਮਨੁੱਖ ਸੂਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿ 36 ਯੁੱਗ ਤੱਕ ਸੂਈ ਚਲਾਉਂਦਾ ਰਹਿ ਜਾਏ, ਨਹੀਂ ਸੀਤਾ ਜਾਏਗਾ। ਕਹਿੰਦੇ ਨੇ ਬਸ ਮੁਸ਼ਕਲ ਆ ਬਣ ਜਾਂਦੀ ਹੈ, ਸ਼ਬਦ ਦੀ ਸੂਈ ਚੱਲਦੀ ਰਹਿੰਦੀ ਹੈ, ਸੁਰਤ ਦਾ ਧਾਗਾ ਸ਼ਬਦ ਦੇ ਵਿੱਚ ਹੁੰਦਾ ਹੀ ਨਹੀਂ। ਪਤਾ ਨਹੀਂ ਕਿੰਨੇ ਕਿੰਨੇ ਅਖੰਡ ਪਾਠ ਮਨੁੱਖ ਜੀਵਨ ਦੇ ਅੰਦਰ ਕਰ ਜਾਂਦਾ ਹੈ, ਕਿੰਨੇ ਕਿੰਨੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਲੈਂਦਾ ਹੈ, ਕਿੰਨੇ ਕਿੰਨੇ ਅਖੰਡ ਪਾਠ ਪਤਾ ਨਹੀਂ ਕੀ ਕੁਝ ਕਰਵਾਈ ਜਾ ਰਹੇ ਹੈ। ਸ਼ਬਦ ਦੀ ਸੂਈ ਚੱਲਦੀ ਪਈ ਹੈ ਪਰ ਸੁਰਤ ਦਾ ਧਾਗਾ ਨਿਕਲਿਆ ਹੋਇਆ। ਇਸ ਵਾਸਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਚਿੱਤ ਮਾਲਕ ਦੇ ਨਾਲ ਜੁੜਦਾ ਹੀ ਕੋਈ ਨਹੀਂ। ਜਿਸ ਵੇਲੇ ਵੀ ਸ਼ਬਦ ਦੀ ਸੂਈ ਨੂੰ ਵਰਤਣਾ, ਸੁਰਤ ਦਾ ਧਾਗਾ ਉਹਦੇ ਵਿੱਚ ਜ਼ਰੂਰ ਪਾ ਕੇ ਰੱਖੀ। ਕੱਪੜੇ ਨੂੰ ਸਿਉਣ ਵਾਲਾ ਇਸ ਗੱਲ ਨੂੰ ਸੁਚੇਤ ਰਹਿੰਦਾ, ਧਾਗਾ ਨਿਕਲ ਜਾਏ ਉਸੇ ਵੇਲੇ ਰੁਕਦਾ, ਉਸੇ ਵੇਲੇ ਯਤਨ ਕਰਦਾ ਧਾਗੇ, ਸੂਈ ਤੇ ਧਾਗੇ ਦਾ ਆਪਸ ਦੇ ਵਿੱਚ ਸੰਬੰਧ ਜਿਹੜਾ ਜੁੜਿਆ ਰਹੇ। ਇਸ ਵਾਸਤੇ ਸ਼ਬਦ ਪੜਨ ਵੇਲੇ ਸੁਚੇਤ ਹੋ ਕੇ ਸਾਵਧਾਨ ਹੋ ਕੇ ਇਸੇ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ, ਸਾਵਧਾਨ ਇਕਾਗਰ ਚੀਤ ਆ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਰੱਖਣਾ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮਨ ਧੋਵੋ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ। ਆਹ ਜੁਗਤੀ ਹੈ ਹਰੀ ਦੇ ਨਾਲ ਜੁੜਨ ਦੀ, ਆਹ ਜੁਗਤੀ ਹੈ ਜੀਵਨ ਦੇ ਵਿੱਚੋਂ ਮੈਲ ਨੂੰ ਧੋਣ ਦੀ, ਆਹ ਜੁਗਤੀ ਹੈ ਜੀਵਨ ਦੇ ਵਿੱਚੋਂ ਸਹਿਮ ਨੂੰ ਮੁਕਾਉਣ ਦੀ, ਆਹ ਜੁਗਤੀ ਹੈ ਜੀਵਨ ਦੇ ਅੰਦਰ ਸਹਿਜ ਦੀ ਪ੍ਰਾਪਤੀ ਦੀ, ਆਨੰਦ ਦੀ ਪ੍ਰਾਪਤੀ ਦੀ। ਜਿਨ੍ਹਾਂ ਨੂੰ ਇਹ ਆਨੰਦ ਪ੍ਰਾਪਤ ਹੋ ਗਿਆ ਜੀਵਨ ਦੇ ਅੰਦਰ ਕਦੇ ਨਹੀਂ ਡੋਲਦੇ, ਜੀਵਨ ਦੇ ਅੰਦਰ ਕਦੇ ਆਪਣੇ ਮਾਰਗ ਤੋਂ ਥਿੜਕਦੇ ਨਹੀਂ। ਕੱਲ ਸਾਡੇ ਇਤਿਹਾਸ ਦਾ ਉਹ ਕਿੰਨਾ ਕੀਮਤੀ ਦਿਨ ਸੀ ਜਿਸ ਨੂੰ ਅਸੀਂ ਉਹਨਾਂ ਸਿੱਖਾਂ ਨੂੰ ਯਾਦ ਕਰਦੇ ਹਾਂ ਜਿਹੜੇ ਚੜਖੜੀਆਂ ਦੇ ਉੱਤੇ ਚੜ ਗਏ ਪਰ ਜਿਹੜੇ ਡੋਲੇ ਨਹੀਂ, ਉਹ ਨੇ ਜਿਨ੍ਹਾਂ ਨੂੰ ਸਹਿਜ ਦੀ ਪ੍ਰਾਪਤੀ ਹੋਈ ਸੀ। ਭਾਈ ਸੁਵੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਉਹਨਾਂ ਦਾ ਸ਼ਹੀਦੀ ਦਿਨ ਸੀ ਕੱਲ, 1745 ਈਸਵੀ ਦੇ ਅੰਦਰ ਸ਼ਹੀਦ ਕੀਤਾ ਗਿਆ ਉਹਨਾਂ ਨੂੰ। ਇਤਿਹਾਸਕਾਰ ਕਹਿੰਦੇ ਨੇ ਉੱਚੇ ਚੜ ਬਹੁਤ ਕਮਾਇਆ ਪਰ ਵਾਹਿਗੁਰੂ ਤੇ ਨਹੀਂ ਭੁਲਾਇਆ। ਚੜਖੜੀ ਦੇ ਉੱਤੇ ਚੜ੍ਹ ਕੇ ਬਹੁਤ ਜ਼ਿਆਦਾ ਉਹਨਾਂ ਨੂੰ ਕਮਾਇਆ ਗਿਆ, ਬਹੁਤ ਜ਼ਿਆਦਾ ਉਹਨਾਂ ਨੂੰ ਤਸੀਹੇ ਦਿੱਤੇ ਗਏ ਪਰ ਰੱਬ ਜੀ ਦੀ ਯਾਦ ਤੇ ਚੜਖੜੀ ਦੇ ਉੱਤੇ ਚੜ੍ਹਿਆ ਹੋਇਆਂ ਨੂੰ ਵੀ ਉਹਨਾਂ ਨੂੰ ਭੁੱਲੀ ਨਹੀਂ, ਵਿਸਰੀ ਨਹੀਂ। ਨਾ ਕੋਈ ਦੁਨੀਆਂ ਦਾ ਡਰ ਉਹਨਾਂ ਨੂੰ ਡੁਲਾ ਸਕਿਆ, ਨਾ ਕੋਈ ਦੁਨੀਆਂ ਦਾ ਲਾਲਚ, ਨਾ ਕੋਈ ਦੁਨੀਆਂ ਦਾ ਮੋਹ ਜਿਹੜਾ ਸੀ ਉਹਨਾਂ ਨੂੰ ਆਪਣੇ ਅਕੀਦੇ ਤੋਂ ਆਪਣੇ ਸਿਧਾਂਤ ਦੀ ਦ੍ਰਿੜਤਾ ਤੋਂ ਡੁਲਾ ਸਕਿਆ। ਆਖਿਆ ਸੀ ਭਾਈ ਸੁਵੇਗ ਸਿੰਘ ਨੂੰ ਇੱਕੋ ਇੱਕ ਤੇ ਤੇਰਾ ਪੁੱਤਰ ਆ, ਦੋ ਚਾਰ ਹੁੰਦੇ ਤੇ ਚਲੋ ਸੋਚ ਲੈਂਦੇ ਵੀ ਚਲੋ ਇੱਕ ਪੁੱਤਰ ਬਚ ਗਿਆ, ਦੋ ਪੁੱਤਰ ਬਚ ਗਏ, ਤੇਰੀ ਕੁੱਲ ਤੁਰਦੀ ਰਹਿ ਗਈ, ਤੇਰਾ ਖਾਨਦਾਨ, ਤੇਰਾ ਗਾਂ ਕੋਈ ਨਾ ਲੈਣ ਵਾਲਾ ਬਾਕੀ ਬਚਿਆ ਰਹੇਗਾ, ਇੱਕੋ ਹੀ ਪੁੱਤਰ, ਇਕਲੌਤਾ ਪੁੱਤਰ ਜਵਾਨ 18 ਸਾਲ ਦੀ ਉਮਰ, ਇਹ ਵੀ ਮਰ ਗਿਆ ਤੇ ਤੇਰਾ ਕੱਲ ਨੂੰ ਨਾ ਕੌਣ ਲਏਗਾ, ਤੇਰੀ ਤੇ ਕੁੱਲ ਖਤਮ ਹੋ ਗਈ। ਤੇ ਜਵਾਬ ਦਿੱਤਾ ਸੀ ਹਮ ਕਾਰਨ ਗੁਰ ਕੁੱਲੇ ਗਵਾਈ, ਹਮ ਕੁੱਲ ਰੱਖੇ ਕੌਣ ਵਟਾਈ। ਕਹਿੰਦਾ ਸਾਡੀ ਖਾਤਰ ਜਿਸ ਗੁਰੂ ਨੇ ਆਪਣੀ ਦੁਨਿਆਵੀ ਕੁੱਲ ਜਿਹੜੀ ਸੀ ਉਹ ਖਤਮ ਕਰ ਲਈ ਹੋਵੇ, ਆਪਣੀ ਕੁੱਲ ਦੀ ਪਰਵਾਹ ਨਾ ਕੀਤੀ ਹੋਵੇ, ਗੁਰੂ ਕਲਗੀਧਰ ਪਾਤਸ਼ਾਹ ਚਾਰ ਸਾਹਿਬਜ਼ਾਦੇ ਨੇ ਇੱਕ ਸਾਹਿਬਜ਼ਾਦਾ ਰੱਖ ਲੈਂਦੇ, ਜੇ ਕੁੱਲ ਦੀ ਸਾਡੇ ਘਰ ਦੇ ਅੰਦਰ ਇੰਨੀ ਜ਼ਿਆਦਾ ਅਹਿਮੀਅਤ ਹੁੰਦੀ, ਜਿਸ ਗੁਰੂ ਨੇ ਸਾਡੀ ਖਾਤਰ ਆਪਣੀ ਕੁੱਲ ਨਹੀਂ ਸੰਭਾਲੀ, ਆਪਣੀ ਕੁੱਲ ਗਵਾ ਲਈ, ਅਸੀਂ ਉਸ ਗੁਰੂ ਦੀ ਸਿੱਖੀ ਤੋਂ ਇਨਕਾਰੀ ਹੋ ਕੇ ਆਪਣੀ ਕੁੱਲ ਬਚਾਉਂਦੇ ਫਿਰੀਏ, ਕਹਿਣ ਲੱਗੇ ਇਹਦੇ ਵਿੱਚ ਕਿਹੜੀ ਵਡਿਆਈ। ਇਹ ਹੈ ਉਹ ਜਿਸ ਨੂੰ ਪਾਵਨ ਬਾਣੀ ਨੇ ਆਖਿਆ ਸੀ ਵੀ ਕਹਿਣ ਕਹਾਵਣ ਕਹੋ ਕਈ ਕੇਤਾ, ਐਸੋ ਜਨ ਬਿਰਲੋ ਐ ਸੇਵਕ ਜੋ ਤਤ ਜੋਗ ਕਹੋ ਬੀਤੇ। ਜਿਹੜੇ ਕਹਿੰਦੇ ਨੇ ਦੁੱਖ ਨਾਹੀ ਸਭ ਸੁੱਖ ਹੀ ਹੈ ਰੇ, ਏਕੇ ਏਕੀ ਨੇਤਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੇ। ਜਿਹੜੇ ਕਹਿੰਦੇ ਨੇ ਜੀਵਨ ਦੇ ਅੰਦਰ ਆਨੰਦ ਹੀ ਆਨੰਦ ਆ, ਸੁੱਖ ਹੀ ਸੁੱਖ ਆ, ਦੁੱਖ ਤੇ ਹੈ ਹੀ ਨਹੀਂ, ਲਿਆਓ ਕਿੱਥੇ ਆ ਦੁੱਖ, ਚਰਖੜੀ ਦੇ ਉੱਤੇ ਚੜ੍ਹੇ ਹੋਏ ਵੀ ਕਹਿੰਦੇ ਨੇ ਇਹ ਕੋਈ ਦੁੱਖ ਥੋੜੀ ਹੈ, ਉਬਲਦੀ ਹੋਈ ਦੇਗ ਦੇ ਵਿੱਚ ਉਬਲਦੇ ਹੋਏ ਵੀ ਕਹਿੰਦੇ ਨੇ ਇਹ ਕੋਈ ਦੁੱਖ ਥੋੜੀ ਹੈ, ਤੱਤੀ ਲੋਹ ਦੇ ਉੱਤੇ ਬੈਠ ਕੇ ਵੀ ਆਖਦੇ ਨੇ ਇਹ ਕਾਹਦਾ ਦੁੱਖ ਆ, ਬੰਦ ਬੰਦ ਕਟਵਾ ਕੇ ਆਰੇ ਦੇ ਨਾਲ ਆਪਣਾ ਆਪਾ ਚਰਵਾ ਕੇ ਵੀ ਕਹਿੰਦੇ ਨੇ ਦੁੱਖ ਕਿੱਥੇ ਆ, ਦੱਸੋ ਤੇ ਸਹੀ, ਦੁੱਖ ਲਿਆਓ ਤੇ ਸਹੀ, ਦੁੱਖ ਤੇ ਹੁੰਦਾ ਹੀ ਨਹੀਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹੋ ਜਿਹਾ ਸਹਿਜ ਇਹੋ ਜਿਹਾ ਆਨੰਦ ਜਿਹੜਾ ਵਕਤੀ ਨਹੀਂ ਜਿਹੜਾ ਸਦੀਵੀ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਇਹ ਸਹਿੰਸਾ ਇਹ ਮਜਾਏ। ਇਸ ਤਰੀਕੇ ਦੇ ਨਾਲ ਜਦੋਂ ਸ਼ਬਦ ਦੀ ਬਰਕਤ ਦੇ ਨਾਲ ਜੀਵਨ ਦੀ ਮੈਲ ਧੁੱਪਦੀ ਹੈ, ਗੁਰਦੇਵ ਕਹਿਣ ਲੱਗੇ ਫਿਰ ਜੀਵਨ ਦੇ ਸਹਿਮ ਜਿਹੜੇ ਨੇ ਖਤਮ ਹੁੰਦੇ ਨੇ। 18ਵੀਂ ਪੌੜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਆਪਾਂ ਵਿਚਾਰੀ ਆ, 22 ਪੌੜੀਆਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ ਹੋਰ ਨੇ, ਫਿਰ ਸਤਿਗੁਰਾਂ ਨੇ ਕਿਰਪਾ ਰਹਿਮਤ ਕੀਤੀ, ਸਬੱਬ ਬਖਸ਼ਿਆ, ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਇਤਨੀ ਕੁ ਸੇਵਾ ਆਪ ਜੀ ਨੇ ਪ੍ਰਵਾਨ ਕਰਨੀ, ਤਕਰੀਬਨ 2 ਹਫ਼ਤੇ ਆਪ ਸੰਗਤਾਂ ਨੇ ਗੁਰਦੁਆਰੇ ਆਣ ਕੇ ਹਾਜ਼ਰੀਆਂ ਭਰੀਆਂ, ਆਪਣਾ ਸਮਾਂ ਕੱਢਿਆ, ਇਸ ਵਾਸਤੇ ਹਾਰਦਿਕ ਤੌਰ 'ਤੇ ਆਪ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਬਖਸ਼ ਦੇਣੀ। ਸਾਰੇ ਜਣੇ ਫਤਿਹ ਬੁਲਾਓ ਵਾਹਿਗੁਰੂ।